स्नान सफला करो, चौली बोलिया करो। पहले दास बोलिया करेगा, फिर सारे भाई तीसरे पास सब दीदी मिलकर तुम्हारी गुरु इतिहास
Thank you. Thank you. ਵਣ ਵਪਾਰ ਕਰਨਾ ਚਾਹੁੰਦਾ ਮੈਂ ਤੈਨੂੰ ਬਹੁਤ
ਸਾਰਾ ਰੁਪਇਆ ਦੇ ਦਿੰਦਾ ਹਾਂ, ਆਦਮੀ ਨਾਲ ਭੇਜ ਦਿੰਦਾ ਹਾਂ, ਬਾਹਰੋਂ ਘੋੜੇ ਆਦਿ ਖਰੀਦ ਕੇ ਲਿਆ, ਉਹਨਾਂ ਨੂੰ ਵੇਚ ਕੇ ਮੁਨਾਫਾ। ਹਾਂ, ਅਗਰ ਹੋਰ ਕੋਈ ਬਿਜ਼ਨਸ ਦੁਕਾਨ ਵਗੈਰਾ ਕਰਨੀ ਚਾਹੁੰਦਾ ਹੈ ਤਾਂ ਬਹੁਤ ਜ਼ਿਆਦਾ ਕੰਮ ਮੈਂ ਬਹੁਤ ਸਾਰਾ ਧਨ ਦੇ ਕੇ ਕਰਵਾ ਸਕਦਾ, ਪਰ ਕੁਛ ਨਾ ਕੁਛ ਕਰਨਾ ਚਾਹੀਦਾ, ਕਿਉਂਕਿ ਹੁਣ ਉਮਰ ਤੇਰੀ ਸਿਆਣੀ ਹੋ ਗਈ ਹੈ, ਜਾਂ ਯੁਵਾ ਅਵਸਥਾ ਵਿੱਚ ਪੈਰ ਰੱਖਿਆ ਹੈ। ਇਨਸਾਨ ਨੂੰ ਕੁਛ ਨਾ ਕੁਛ ਕਰਤੱਵ ਕਰਨਾ ਬਣਦਾ ਹੈ। ਪਰ ਸਾਧ ਸਿੰਘ ਗੁਰੂ ਨਾਨਕ ਜੀ ਇਸ ਵਾਸਤੇ ਥੋੜ੍ਹੋ ਆਏ ਨੇ, ਉਹਨਾਂ ਦਾ ਆਉਣ ਦਾ ਪ੍ਰਯੋਜਨ ਦੁਨੀਆ ਨੂੰ ਟੁੱਟੀਆਂ ਰੂਹਾਂ ਨੂੰ ਜੋੜ ਕੇ ਵੈਦਿਕ ਦੇ ਵਿੱਚ ਲੀਨ ਕਰਨ ਦਾ ਸੀ, ਲੋਕਾਂ ਨੂੰ ਨਰਕਾਂ ਵਿੱਚੋਂ ਕੱਢ ਕੇ ਬੈਕੁੰਠਾਂ ਵਿੱਚ ਪਹੁੰਚਾਉਣ ਦਾ ਸੀ। ਜਦੋਂ ਮਹਿਤਾ ਕਾਲੂ ਜੀ ਨੇ ਬਾਰ ਬਾਰ ਮਾਇਆ ਕਮਾਉਣ ਵਾਸਤੇ ਆਪ ਜੀ ਨੂੰ ਇਹ ਕਿਹਾ, ਉਸ ਮੌਕੇ ਆਪ ਜੀ ਉਹਨਾਂ ਨੂੰ ਜਵਾਬ ਦਿੰਦੇ ਹਨ, ਮਾਇਆ ਸੱਚ ਨਾ ਹੋਏ ਦੇਖਦੇ ਹਾਂ ਦੁਕਾਨ ਵਿੱਚ ਪਾ ਦਿੰਦੇ ਹਾਂ, ਜੇ ਕੁਛ ਮੁਨਾਫਾ ਕੱਟਿਆ ਹੋ ਜ਼ਿਆਦਾ ਸੁਝਾ ਦਿਆਂ। ਜਿਉਂ ਭਾਈ ਬਾਲੇ ਨੂੰ ਨਾਲ ਭੇਜਿਆ, ਗੁਰੂ ਜੀ ਜਾਂਦਿਆਂ ਜਾਂਦਿਆਂ ਸਰਦੀ ਦਾ ਮੌਸਮ ਸੀ, ਇੱਕ ਟੱਕੀ ਚਿੜੀ ਸੀ, ਉਹਦੇ ਵਿੱਚ ਗੋਡਾ ਵੱਡਾ ਛੱਪੜ ਸੀ, ਉਸਦੇ ਕਿਨਾਰੇ ਬਹੁਤ ਸਾਰੇ ਸਾਧੂ ਤਪੱਸਿਆ ਕਰਦੇ ਸਨ। ਕਿਸੇ ਦੇ ਸਿਰਫ ਇੱਕ ਦੀਨ ਮਾਤ ਹੀ ਸੀ ਸਰੀਰ ਤੇ ਨਗਨ ਬੈਠ, ਕੋਈ ਬਾਂਹ ਖੜੀ ਕਰੀ ਖੜਾ ਹੈ, ਕੋਈ ਕੰਗ ਦੇ ਭਾਰ ਖੜਾ ਹੈ, ਕੋਈ ਕਹੇ ਜੀ ਸਾਧਨ ਸਾਧਕ, ਕਹੇ ਜੀ ਕਿਸੇ ਭਾਵਨਾ ਨੂੰ ਲੈ ਕੇ, ਕਿਸੇ ਭਾਵਨਾ ਨੂੰ ਲੈ ਕੇ। ਗੁਰੂ ਜੀ ਉੱਥੇ ਪਹੁੰਚ ਗਏ। ਉੱਥੇ ਪਹੁੰਚ ਕੇ ਭਾਈ ਬਾਲੇ ਨੂੰ ਕਹਿਣਗੇ, ਭਾਈ ਬਾਲਾ, ਇਹ ਜਿਹੜੇ ਲੋਕ ਸੀ, ਸਰਦੀ ਪੈਂਦੀ, ਕਿਤਨੀ ਸਖ਼ਤ ਸਰਦੀ ਪੈ ਰਹੀ ਹੈ, ਕੱਪੜਾ ਕਿਹਦੇ ਪਾਸ ਹੈ, ਕਿਸੇ ਪਾਸ ਨਹੀਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਵੀ ਤੁਹਾਨੂੰ ਕੱਪੜਾ ਮਿਲਦਾ ਹੀ ਨਹੀਂ, ਜਾਂ ਤੁਸੀਂ ਵੈਸੇ ਹੀ ਨਹੀਂ ਪਹਿਨਦੇ। ਗੁਰੂ ਜੀ ਉਹਨਾਂ ਦੇ ਮਹੰਤ ਨੂੰ, ਜਿਸ ਦਾ ਨਾਮ ਸੰਤ ਨੇਣ ਸੀ, ਉਹਨੂੰ ਜਾ ਕੇ ਮਿਲਦੇ ਹਨ, ਪਰ ਉਸ ਤੋਂ ਗੁਰੂ ਜੀ ਦਾ ਤੇਜ ਨਹੀਂ ਚੱਲਦਾ। ਉਹਨੂੰ ਕਹਿਣ ਲੱਗੇ, ਮਹੰਤ ਜੀ ਕੀ ਗੱਲ, ਇਹ ਜਿਹੜੇ ਸਾਧੂ ਹਨ, ਕਿਸੇ ਦੇ ਬਸਤਰ ਹੈ, ਕਿਸੇ ਦੇ ਨਹੀਂ ਹੈ, ਕਾਰਨ ਕੀ ਹੈ? ਤੁਹਾਨੂੰ ਬਸਤਰ ਮਿਲਦੇ ਹੀ ਨਹੀਂ ਹੈ, ਤੁਸੀਂ ਪਹਿਨਦੇ ਹੀ ਨਹੀਂ। ਉਹ ਕਹਿਣ ਲੱਗੇ, ਤੇਰੀ ਉਮਰ ਬੜੀ ਛੁਟੇਰੀ ਹੈ ਕਾਕਾ, ਇੰਨੀਆਂ ਇੰਨੀਆਂ ਗੱਲਾਂ ਤਾਂ ਬੜੇ ਸਿਆਣੇ ਸਿਆਣੇ ਨੂੰ ਨਹੀਂ ਆਉਂਦੀਆਂ ਹੁੰਦੀਆਂ, ਇਹ ਗੱਲਾਂ ਤੈਨੂੰ ਕਿੱਥੋਂ ਸੁਝੀਆਂ? ਅਸੀਂ ਸਾਧੂ ਲੋਕ ਹਾਂ, ਸੰਕੋਚਵਾਂ ਹੀ ਸਾਡੀ ਕਿਰਿਆ ਹੈ, ਅਸੀਂ ਪ੍ਰਲੋਕ ਨੂੰ ਸਵਾਰਨ ਵਾਸਤੇ ਸਾਧਨ ਕਰਦੇ ਹਾਂ। ਕੋਈ ਸਰਗ ਦੀ ਇੱਛਾ ਰੱਖਦਾ ਹੈ, ਕੋਈ ਰਾਜ ਦੀ ਇੱਛਾ, ਕੋਈ ਪ੍ਰਭ ਪ੍ਰਾਪਤੀ ਦੀ ਇੱਛਾ ਨੂੰ ਮੁੱਖ ਰੱਖ ਕੇ ਜਾਂ ਸਰੀਰ 'ਤੇ ਜਾਣ ਕੇ ਗਰਮੀ ਸਰਦੀ ਚੱਲਦੇ ਹਾਂ। ਫਿਰ ਕਹਿਣਗੇ, ਤੁਹਾਡੇ ਭੋਜਨ ਪਾਣੀ ਦਾ ਇੰਤਜ਼ਾਮ ਦੱਸੋ ਕਿਵੇਂ ਹੈ? ਕਹਿਣਗੇ, ਅਸੀਂ ਸਵਾਲ ਕਿਸੇ ਨੂੰ ਨਹੀਂ ਪਾਉਂਦੇ, ਜੇ ਕੋਈ ਪ੍ਰੇਮ ਨਾਲ ਛਕਾ ਜਾਵੇ ਤਾਂ ਛਕ ਲੈਂਦਾ, ਨਹੀਂ ਆਪਣੀ ਪਰਾ ਦੇ ਉੱਤੇ ਖੁਸ਼ ਰਹਿੰਦੇ ਹਾਂ। ਸੋ ਇਹ ਸੁਣ ਕੇ ਕਹਿਣਗੇ, ਹੁਣ ਦੱਸੋ ਭੋਜਨ ਪਾਣੀ ਦਾ ਇੰਤਜ਼ਾਮ ਤੁਹਾਡਾ ਹੈ, ਕਿਸੇ ਨੇ ਕੀਤਾ ਜਾਂ ਕਿ ਨਹੀਂ? ਕਹਿਣਗੇ, ਹਾਂ, ਕਈ ਦਿਨ ਹੋ ਗਏ ਸਾਨੂੰ, ਅਜੇ ਤੱਕ ਕਿਸੇ ਨੇ ਨਹੀਂ ਪੁੱਛਿਆ। ਇਹ ਸੁਣ ਕੇ ਗੁਰੂ ਜੀ ਭਾਈ ਬਾਲੇ ਨੂੰ ਅਲੱਗਾ ਲਿਜਾ ਕੇ ਕਹਿਣ, ਭਾਈ ਬਾਲਾ, ਪਿਤਾ ਨੇ ਖਰਾ ਸੌਦਾ ਕਰਨ ਵਾਸਤੇ, ਚੰਗਾ ਸੌਦਾ ਕਰਨ ਵਾਸਤੇ ਕਿਹਾ, ਇੱਡੀ ਅੱਛਾ ਸੌਦਾ ਹੋਰ ਕੀ ਹੋਵੇ? ਸਾਧੂ ਤਪੱਸਿਆ ਕਰਦੇ ਹਨ, ਇਹਨਾਂ ਜੇ ਭੋਜਨ ਛਕਾ ਦੀਏ, 20 ਰੁਪਏ ਜਿਹੜੇ ਪਿਤਾ ਜੀ ਨੇ ਅੱਛਾ ਸੌਦਾ ਖਰੀਦਣ ਵਾਸਤੇ ਦਿੱਤੇ ਹਨ, ਤਾਂ ਬੜੀ ਚੰਗੀ ਗੱਲ, ਮਿੰਟ ਇੱਡੀ ਚੰਗਾ ਅਤੇ ਖਰਾ ਸੌਦਾ ਖਰੀਦੀਦਾ ਨਹੀਂ। ਇਹ ਬਚਨ ਸੁਣ ਕੇ ਭਾਈ ਬਾਲਾ ਕਹਿਣ ਲੱਗਾ, ਮੈਂ ਤਾਂ ਕੁਛ ਨਹੀਂ ਜਾਣਦਾ, ਉਹ ਤੁਹਾਡੇ ਪਿਤਾ ਹਨ, ਤੁਸੀਂ ਉਹਨਾਂ ਦੇ ਪੁੱਤਰ ਹੋ, ਪਰ ਤੁਸੀਂ ਉਹਨਾਂ ਦੇ ਸੁਭਾਅ ਨੂੰ ਦੇਖ ਲਓ ਕਿਹਾ ਜਿਹਾ ਸੁਭਾਅ, ਮੈਂ ਤਾਂ ਕੁਛ ਨਹੀਂ ਕਹਿ ਸਕਦਾ, ਮੈਂ ਤੁਹਾਡਾ ਸੇਵਾਦਾਰ ਬਣ ਕੇ ਆਇਆ। ਕਹਿਣਗੇ, ਭਾਵੇਂ ਕੁਛ ਵੀ ਹੋਵੇ, ਪਿਤਾ ਨਾਰਾਜ਼ ਵੀ ਹੋਵੇ, ਪਰ ਇਹੋ ਜਿਹਾ ਖਰਾ ਅਤੇ ਅੱਛਾ ਸੌਦਾ ਛੱਡ ਨਹੀਂ ਹੁੰਦਾ। 20 ਰੁਪਏ ਉਹਨਾਂ ਨੂੰ ਕਹਿਣਗੇ, ਲਓ ਮਹੰਤ ਜੀ, ਇਹ ਸਾਡੇ ਪਾਸ ਹਨ, ਇਹਨਾਂ 'ਤੇ ਤੁਸੀਂ ਰਸਤ ਵਗੈਰਾ ਲੈ ਕੇ ਇਹਨਾਂ ਸਾਧੂਆਂ ਨੂੰ ਛਕਾ ਲਏ। ਸੋ ਉਹ ਕਹਿਣ ਲੱਗੇ, ਅਸੀਂ ਆਪਣੇ ਆਪ ਤਾਂ ਖਰੀਦਣ ਨਹੀਂ ਜਾਣ, ਜੇਕਰ ਤੁਸੀਂ ਇੱਥੇ ਲਿਆ ਕੇ ਬਣਾ ਕੇ ਛਕਾ ਦਿਓ, ਤੁਹਾਡੀ ਮਰਜ਼ੀ, ਅਸੀਂ ਆਪਣੇ ਆਪ ਤਾਂ ਕੁਛ ਨਹੀਂ। ਗੁਰੂ ਜੀ ਕਹਿੰਦੇ, ਭਾਈ ਬਾਲਾ, ਫਿਰ ਆਪਾਂ ਉੱਦਮ ਕਰੀਏ। ਭਾਈ ਬਾਲੇ ਨਾਲ ਲੈ ਕੇ ਹੋਰ ਕੁਛ ਆਦਮੀ ਉੱਥੋਂ ਮੰਡੀ ਤੋਂ ਲੈ ਲਏ, ਅਤੇ ਬਹੁਤ ਸਾਰਾ ਸਮਾਨ ਲਿਆ ਕੇ, ਰਸਤ ਵਗੈਰਾ ਲਿਆ ਕੇ, ਉੱਥੇ ਚੰਗੇ ਚੰਗੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਸਤੇ ਭਾਅ ਹੁੰਦੇ ਸੀ, 20 ਰੁਪਏ ਦਾ ਬਹੁਤ ਕੁਛ ਆ ਜਾਂਦਾ ਸੀ। ਇਉਂ ਕਰਕੇ ਬੜੇ ਅੱਛੇ ਅੱਛੇ ਪਕਵਾਨ, ਬਹੁਤ ਅੱਛੇ ਅੱਛੇ ਭੋਜਨ ਬਣਾ ਕੇ ਉਹਨਾਂ ਨੂੰ ਗੁਰੂ ਜੀ ਨੇ ਆਪ ਆਪਣੇ ਹੱਥੀਂ ਛਕਾਇਆ ਅਤੇ ਉਹਨਾਂ ਨੂੰ ਪ੍ਰਸੰਨ ਕੀਤਾ। ਅਖੀਰ ਗੁਰੂ ਜੀ ਵਾਪਸ ਆ ਗਏ, ਕਿਉਂਕਿ 20 ਰੁਪਏ ਜਿਹੜੇ ਸੌਦਾ ਖਰੀਦਣ ਵਾਸਤੇ ਦਿੱਤੇ ਸੀ ਗੁਰੂ ਜੀ ਨੇ, ਤਾਂ ਇਹ ਸੌਦਾ ਖਰੀਦਿਆ। ਆ ਕੇ ਘਰ ਨਹੀਂ ਗਏ, ਚੰਦਰ ਪਾਨ ਦੇ ਖੂਹ 'ਤੇ ਬੈਠ ਜਾਂਦੇ ਹਨ। ਭਾਈ ਬਾਲਾ ਘਰ ਗਿਆ, ਜਦੋਂ ਮਹਿਤਾ ਕਾਲੂ ਜੀ ਨੇ ਦੇਖਿਆ, ਪੁੱਛਣ ਲੱਗੇ, ਹਾਂ ਨਾਨਕ ਕਿੱਥੇ ਹੈ? ਤੇਜ਼ੀ ਵਿੱਚ ਆਇਆ। ਭਾਈ ਬਾਲਾ ਚੁੱਪ ਹੋ ਗਿਆ, ਉਹ ਸਮਝ ਗਏ ਇਹ ਰੁਪਏ ਕਿਤੇ ਸੀ ਪਿਆ ਹੋਣਾ, ਜਦੋਂ ਉਹਦਾ ਸੁਭਾਅ ਕਿਹਾ ਹੋ ਜਾਏ ਸੀ। ਗੁੱਸੇ ਵਿੱਚ ਆਇਆ, ਕੈਟੀ ਉੱਧਰ ਨੂੰ ਦੌੜਿਆ ਵੀ ਬਾਹਰ ਕਿਤੇ ਬੈਠਾ ਹੋਣਾ। ਚੰਦਰ ਪਾਨ ਦੇ ਖੂਹ ਵੱਲ ਨੂੰ ਗਏ, ਅਤੇ ਪਿੱਛੇ ਬੇਬੇ ਨਾਨਕੀ ਨੇ ਸੋਚਿਆ, ਮੇਰੇ ਪਿਤਾ ਨੂੰ ਤੇਜ਼ੀ ਆਈ ਹੋਈ ਹੈ, ਐਸਾ ਨਾ ਮੇਰੇ ਵੀਰ ਨੂੰ ਕੋਈ ਤਕਲੀਫ ਹੋਵੇ। ਪਿੱਛੋਂ ਬੇਬੇ ਨਾਨਕੀ ਦੌੜੀ, ਪਿਤੇ ਨੂੰ ਜਿੱਥੇ ਗੁਰੂ ਜੀ ਬੈਠੇ ਸਨ ਨੇਤਰ ਮੀਟੀ, ਪਹੁੰਚ ਗਏ ਹਨ, ਜਾ ਕੇ ਗੁਰੂ ਜੀ ਦੇ ਦੋ ਚਪੇੜਾਂ ਮਾਰ। ਬੇਬੇ ਨਾਨਕੀ ਨੇ ਮਹਿਤਾ ਕਾਲੂ ਜੀ ਨੂੰ ਫੜ ਲਿਆ, ਪਿਤਾ ਜੀ ਐਸਾ ਨਹੀਂ ਕਰਨਾ ਜੀ। ਭਾਈ ਗੁਰੂ ਜੀ ਚੁੱਪ ਰਹੇ, ਉਸਨੇ ਬਹੁਤ ਸਾਰਾ ਕੁਛ ਕਬੋਲ ਬੋਲ ਬੋਲੇ, ਕਿਉਂਕਿ ਉਹਨੂੰ ਤਾਂ ਮਾਇਆ ਦਾ ਮੋਹ ਸੀ ਨਾ। ਇਸੀ ਕਰਕੇ ਗੁਰੂ ਜੀ ਨੇ ਕਿਹਾ ਸੀ, ਪਿਤਾ ਜੀ ਮਾਇਆ ਸਾਥ ਜਾਣ ਵਾਲੀ ਵਸਤੂ ਨਹੀਂ ਹੈ, ਤੁਸੀਂ ਮੈਨੂੰ ਇਸ ਵੱਲ ਨਾ ਫਿਰੇ, ਮੈਨੂੰ ਤਾਂ ਜਿਸ ਵਾਸਤੇ ਕਰਤਾਰ ਨੇ ਭੇਜਿਆ, ਮੈਂ ਤਾਂ ਉਹੀ ਕਹੂੰਗਾ। ਸੰਯੋਗ ਕਰਕੇ ਸ਼ਾਇਦ ਉਸ ਥਾਂ ਦਾ ਜਿਹੜਾ ਰਾਇ ਬੁਲਾਰ ਸੀ, ਹਾਕਮ ਸੀ, ਉਹ ਗੁਰੂ ਬਾਬਾ ਜੀ ਦਾ ਬਹੁਤ ਅਤੀ ਸ਼ਰਧਾਲੂ ਹੋ ਚੁੱਕਾ ਸੀ।
ਜਦ ਉਸਨੇ ਆਪ ਜੀ ਦੇ ਉੱਪਰ ਸ਼ੇਸ਼ ਨਾਗ ਦੀ ਸਾਇਆ ਦੇਖੀ, ਆਪ ਅਤਿਅੰਤ ਸ਼ਰਧਾਲੂ ਅਤੇ ਮੋਹਿਤ ਹੋ ਗਿਆ। ਉਸ ਦਿਨ ਤੋਂ ਆਪ ਨੂੰ ਖੁਦਾ ਰੂਪ ਸਮਝਣ ਲੱਗ ਪਿਆ ਸੀ। ਉਸਨੂੰ ਪਤਾ ਲੱਗਿਆ ਵੀ ਕਾਲੂ ਜੀ ਨੇ ਇਹ ਕੀ ਕੁਛ ਕੀਤਾ। ਬੁਲਾ ਕੇ ਕਾਲੂ ਜੀ ਨੂੰ ਕਹਿਣ ਲੱਗਿਆ, ਮੈਂ ਤਾਂ ਜੀ ਅੱਛੀ ਗੱਲ ਨਹੀਂ ਕੀਤੀ, ਮੈਂ ਤੁਹਾਨੂੰ 20 ਦਫ਼ਾ ਕਿਹਾ ਵੀ ਤੁਸੀਂ ਇਹਨਾਂ ਨੂੰ ਕੋਈ ਕੌੜਾ ਬਚਨ ਨਾ ਕਰੋ, ਤੁਹਾਡਾ ਨੁਕਸਾਨ ਹੁੰਦਾ ਮੇਰੇ ਤੋਂ ਲਓ। 20 ਰੁਪਏ ਪਿੱਛੇ ਤੁਸੀਂ ਇੰਨਾ ਕੁਛ ਕੀਤਾ, ਲਓ ਮੈਂ ਤੁਹਾਨੂੰ 100 ਰੁਪਇਆ ਦਿੰਦਾ। ਮੈਂ ਤਾਂ ਗੱਲ ਜੀ ਕਹਿਣ ਲੱਗੇ, ਜੀ ਮੈਂ ਇਹਨਾਂ ਮਾਇਆ ਪਿੱਛੇ ਤਾਂ ਨਹੀਂ ਕਹਿੰਦਾ, ਮੈਂ ਤਾਂ ਚਾਹੁੰਦਾ ਕੋਈ ਕੰਮ ਕਰਨ ਸਿੱਖੇ, ਇਤਨੀ ਉਮਰ ਹੋ ਗਈ ਕੁਛ ਕਰਦੇ ਹੀ ਨਹੀਂ। ਕਹਿਣ ਲੱਗੇ ਬਸ ਇਹਨੂੰ ਕੁਛ ਨਹੀਂ ਕਹਿਣਾ। ਉਸ ਮੌਕੇ ਸੋਚਿਆ ਮੈਂ ਰਾਇ ਬੁਲਾਰ ਨੇ ਵੀ ਇਹਨਾਂ ਤੋਂ ਪਹਿਲਾਂ ਇਹਨਾਂ ਨੂੰ ਕਰ ਦਈਏ ਤਾਂ ਹੀ ਠੀਕ ਹੈ, ਇਹ ਕੁਛ ਨੂੰ ਕੁਛ ਰੋਜ਼ ਕਹਿੰਦੇ ਨੇ, ਮੇਰੇ ਤੋਂ ਇਹ ਗੱਲ ਬਰਦਾਸ਼ਤ ਨਹੀਂ। ਇਹਨਾਂ ਨੂੰ ਇਹ ਖੁਦਾ ਰੂਪ ਹਨ, ਇਹਨਾਂ ਗੱਲਾਂ ਦੀ ਇੱਛਾ ਹੀ ਨਹੀਂ ਹੈ, ਪਰ ਮੈਂ ਤਾਂ ਕਾਲੂ ਜਰਾ ਮਾਇਆ ਦਾ ਬੀਤਾ ਹੈ ਜਿਵੇਂ ਦੁਨੀਆਦਾਰਾਂ ਦਾ ਖਿਆਲ ਹੁੰਦਾ। ਆਪ ਜੀ ਨੇ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਨੂੰ ਇਹਨੇ ਲਿਖ ਦਿੱਤਾ ਰਾਇ ਬੁਲਾਰ ਨੇ ਵੀ ਇਹਨਾਂ ਨੂੰ ਕਿਸੇ ਅੱਛੀ ਪੋਸਟ 'ਤੇ ਨੌਕਰੀ 'ਤੇ ਲਗਾ ਦਿਓ, ਇੱਧਰ ਮੈਂ ਤਾਂ ਕਾਲੂ ਚੁੱਪ ਹੋ ਜਾਏਗਾ ਅਤੇ ਉਹ ਵੀ ਤੁਸੀਂ ਥੋੜ੍ਹਾ ਬਹੁਤਾ ਪਰਚਾ ਕਰ ਛੱਡਿਓ। ਸੰਯਮ ਕਰਕੇ ਉੱਥੇ ਬੇਬੇ ਨਾਨਕੀ ਸੀ, ਬੇਬੇ ਨਾਨਕੀ ਪਾਸ ਆ ਗਏ, ਉਹਨਾਂ ਦਾ ਭੁੱਲ ਗਿਆ ਜੈਰਾਮ ਕੋਈ ਚੰਗੀ ਪੋਸਟ 'ਤੇ ਲੱਗਿਆ ਹੋਇਆ ਸੀ। ਉਹਨਾਂ ਨੂੰ ਕਹਿ ਕਹਾ ਕੇ ਆਪ ਜੀ ਨੂੰ ਮੋਦੀਖਾਨੇ ਦੇ ਜ਼ਿੰਮੇਵਾਰ ਬਣਾ ਦਿੱਤਾ। ਉੱਥੇ ਰੋਜ਼ ਹੀ ਸਵੇਰੇ ਪਹਿਰ ਸਵਾ ਪਹਿਰ ਰਾਤ ਨੇ ਉਸ ਦਿਨ ਭਾਈ ਬਾਲੇ ਨਾਲ ਲੈ ਗਏ ਸਨ, ਔਰ ਬੇਈ ਨਦੀ ਨਾਲ ਦੀ ਵਗਦੀ ਹੈ ਸੁਲਤਾਨਪੁਰੇ ਦੇ। ਉੱਥੇ ਪਹੁੰਚ ਕੇ ਸੁਲਤਾਨਪੁਰ ਲਈ ਇਸ਼ਨਾਨ ਆਦਿ ਕਰਕੇ ਆਪ ਜੀ ਦਿਨ ਚੜ੍ਹੇ ਤੱਕ ਸਮਾਧ ਸਥਿਤ ਬੈਠਦੇ ਹਨ। ਉੱਥੋਂ ਆ ਕੇ ਕੁਛ ਖਾਣ ਪਾਣ ਕਰਕੇ ਮੋਦੀਖਾਨੇ ਜਾਂਦੇ ਹਨ। ਮੋਦੀਖਾਨੇ ਵਿੱਚ ਵੀ ਜਿੱਥੇ ਇਜ਼ਹਾਰਕਾਰ ਆਪਣਾ ਕਰਦੇ ਹਨ ਉੱਥੇ ਪਹਿਲੂ ਦੇ ਨਾਮ ਦੀ ਧੁਨੀ, ਮੈਂ ਤੇਰਾ ਹਾਂ ਤੇਰਾ, ਇਹ ਧੁਨੀ ਨਹੀਂ ਲੱਗਦੇ, ਕਿਉਂਕਿ ਭਜਨ ਕਰਨ ਵਾਲੇ ਪੁਰਸ਼ ਕਿਉਂ ਤਰੀਕੇ ਸਿਰ ਹੀ ਭਜਨ ਕਰਦੇ, ਇਕਾਂਤ ਬੈਠ ਕੇ ਵਹਿਗੁਰੂ ਧਿਆਨ ਮਗਨ ਹੋਣਾ, ਆਪਣੀ ਬਿਰਤੀ ਨੂੰ ਵਹਿਗੁਰੂ ਵਿੱਚ ਰਲੀਨ ਕਰਨਾ, ਸਮਾਧਿਸ਼ਟ ਹੋਣਾ, ਸਤਸੰਗ ਵਿੱਚ ਬੈਠ ਕੇ ਆਪਣੀ ਬਿਰਤੀ ਹਰੀ ਜਸ ਵਿੱਚ ਜੋੜਨੀ, ਦੂਜੀ ਗੱਲ ਤੀਜਾ ਕੰਮ ਕਾਰ ਦੇ ਦੌਰਾਨ ਵਿੱਚ ਵੀ ਜਿਹੜਾ ਸਮਾਂ ਮਿਲਦਾ ਰਹੇ ਉਹਨੂੰ ਸੰਭਾਲੀ ਜਾਣਾ। ਜਿਹੜੇ ਤਾਂ ਹੱਥੀਂ ਕੰਮ ਕਾਰ ਕਰਨ ਵਾਲੇ ਹਨ ਉਹ ਤਾਂ ਕੰਮ ਕਾਰ ਕਰਨ ਵੇਲੇ ਬਖੂਬੀ ਭਜਨ ਕਰ ਸਕਦੇ ਹਨ, ਕਿਉਂਕਿ ਹੱਥੀਂ ਪੈਰੀ ਕੰਮ ਹੋ ਹੀ ਜਾਂਦਾ, ਹਥਿਆਰ ਨਾਲ ਭਜਨ ਹੋ ਜਾਂਦਾ। ਪਰ ਜਿਹੜੇ ਦਿਮਾਗੀ ਕੰਮ ਕਰਨ ਵਾਲੇ, ਲਿਖਣ ਪੜ੍ਹਨ ਵਾਲੇ, ਕੋਈ ਸੋਚਣ ਵਾਲੇ ਹਨ, ਉਹਨਾਂ ਜਿਹੜਾ ਵਕਤ ਆਪਣੇ ਕੰਮ ਕਾਰ ਤੋਂ ਵਿਹਲਾ ਮਿਲੇ ਉਸ ਨੂੰ ਸੰਭਾਲੀ ਜਾਵੇ। ਇਉਂ ਕਿਉਂ ਤਰੀਕੇ ਸਿਰ ਭਜਨ ਹੁੰਦਾ ਹੈ, ਇਉਂ ਗੁਰੂ ਬਾਬਾ ਜੀ ਕੇ ਸਾਨੂੰ ਨਮੂਨਾ ਦੇ ਰਹੇ ਹਨ, ਕਿਉਂਕਿ ਸਾਨੂੰ ਉਹ ਨਮੂਨਾ ਦੇਣ ਵਾਸਤੇ ਹੀ ਆਏ ਸਨ, ਉਹਨਾਂ ਨੂੰ ਕੁਛ ਕਰਨ ਧਰਨ ਦੀ ਲੋੜ ਨਹੀਂ ਸੀ। ਸਵੇਰ ਇੱਕ ਦਿਨ ਦਾ ਜ਼ਿਕਰ, ਆਪ ਜੀ ਸਵੇਰੇ ਉੱਥੇ ਭਾਈ ਬਾਲੇ ਨਾਲ ਲਿਆ, ਬੇਈ ਦੇ ਕਿਨਾਰੇ ਪਹੁੰਚੇ, ਸੁਲਤਾਨ ਗੁਰਲਾ ਆਕਰ ਵੀ ਸ਼ਾਨ ਦੇ ਵਾਸਤੇ ਬਸਤਰ ਉਤਾਰੇ, ਬਸਤਰ ਉਤਾਰ ਕੇ ਭਾਈ ਬਾਲੇ ਨੂੰ ਪਕੜਾਏ, ਆਪ ਜੀ ਨੇ ਬੇਈ ਨਦੀ ਵਿੱਚ ਪ੍ਰਵੇਸ਼ ਕੀਤਾ, ਇੱਕ ਚੁੱਭੀ ਲਗਾਈ, ਦੂਜੀ ਲਗਾਈ, ਤੀਜੀ ਚੁੱਭੀ ਨੂੰ ਆਪ ਜੀ ਪਾਣੀ ਤੋਂ ਬਾਹਰ ਨਹੀਂ ਨਿਕਲੇ। ਅੱਗੇ ਦੋ ਤਿੰਨ ਚੁੱਭੀਆਂ ਲਗਾ ਕੇ ਸਰੀਰ ਪਹੁੰਚ ਕੇ ਥਰਾ ਬਣਿਆ ਸੀ ਉਹਦੇ ਉੱਪਰ ਆਸਣ ਵਿਛਾ ਕੇ ਵਹਿਗੁਰੂ ਦੇ ਧਿਆਨ ਵਿੱਚ ਮਗਨ ਹੋ ਜਾਂਦੇ, ਸਮਾਧਿਸ਼ਟ ਹੋ ਜਾਂਦੇ ਸਨ। ਪਰ ਜੇ ਪਾਣੀ ਚੋਂ ਨਹੀਂ ਨਿਕਲੇ, ਇਹ ਦੇਖ ਕੇ ਭਾਈ ਬਾਲਾ ਬੜਾ ਹੈਰਾਨ ਹੋਇਆ, ਸੋਚ ਰਿਹਾ ਸ਼ਾਇਦ ਪਾਣੀ ਵਿੱਚ ਰੁੜ ਗਏ ਜਾਂ ਕੋਈ ਮੱਛ ਵਗੈਰਾ ਨਿਕਲ ਗਿਆ। ਇਹ ਜੀ ਕਲਪਨਾ ਦੇ ਵਿੱਚ ਨਦੀ ਦੇ ਕਿਨਾਰੇ ਕਿਨਾਰੇ ਕਦੇ ਉੱਧਰ ਕਦੇ ਉੱਧਰ ਦਿਨ ਚੜ੍ਹੇ ਤੱਕ ਫਿਰਦਾ ਰਿਹਾ, ਪਰ ਗੁਰੂ ਬਾਬੇ ਦੇ ਦਰਸ਼ਨ ਨਾ ਹੀ ਹੋ ਸਕੇ। ਅਸੀਂ ਘਰ ਆ ਗਿਆ, ਬੜਾ ਉਦਾਸ ਹੈ। ਬੇਬੇ ਨਾਨਕੀ ਕਹਿਣਗੇ, ਭਾਈ ਬਾਲਾ ਇਕੱਲਾ ਆਇਆ ਹੈ, ਮੇਰਾ ਵੀਰ ਕਿੱਥੇ ਛੱਡਿਆ? ਇਹ ਸੁਣ ਕੇ ਭਾਈ ਬਾਲੇ ਦੇ ਹੋਰ ਕੁਛ ਨਾ ਹੋਇਆ, ਧੁੱਪ ਨਿਕਲ ਜਾਂਦੀ। ਯਾਨੀ ਕੀ ਗੱਲ ਹੈ, ਸੱਚ ਦੱਸ। ਅੱਗੋਂ ਭਾਈ ਬਾਲਾ ਕਦੀ ਤੀਰ ਧਾਰ ਕੇ ਕਹਿੰਦੇ, ਬੇਬੇ ਜੀ ਕੀ ਦੱਸਾਂ, ਰੋਜ਼ ਦੇ ਸੁਭਾਅ ਦੇ ਮੁਤਾਬਕ ਇਸ਼ਨਾਨ ਵਾਸਤੇ ਅੱਜ ਜਦੋਂ ਬਸਤਰ ਉਤਾਰ ਕੇ ਮੈਨੂੰ ਪਕੜਾਏ, ਵੀ ਪ੍ਰਵੇਸ਼ ਕੀਤਾ, ਇੱਕ ਦੋ ਚੁੱਭੀਆਂ ਲਗਾ ਕੇ ਅੱਗੇ ਇਸ਼ਨਾਨ ਕਰਕੇ ਬਾਹਰ ਆ ਜਾਂਦੇ ਸਨ, ਪਰ ਅੱਜ ਇੱਕ ਚੁੱਭੀ ਲਾਈ, ਦੂਜੀ ਤੀਸਰੀ ਚੁੱਭੀ ਲਾਈ, ਪਾਣੀ ਤੋਂ ਬਾਹਰ ਨਹੀਂ ਨਿਕਲੇ। ਪਤਾ ਨਹੀਂ ਮੱਛ ਨਿਕਲ ਗਿਆ, ਪਤਾ ਨਹੀਂ ਪਾਣੀ ਜਿਹੜ ਗਏ। ਇਹ ਗੱਲ ਸੁਣ ਕੇ ਬੇਬੇ ਨਾਨਕ ਜੀ ਦਾ, ਗੁਰੂ ਨਾਨਕ ਜੀ ਦੇ 100 ਫੀਸਦੀ ਵਿਸ਼ਵਾਸ ਸੀ ਆਪਣੂੰ ਈਸ਼ਵਰ ਰੂਪ ਕਰਕੇ ਸਮਝਦੀ ਸੀ, ਪਾਵਨ ਰੂਪ ਕਰਕੇ ਸਮਝਦੀ ਸੀ। ਪੰਥ ਬੁਨਿਆਦੀ ਰਿਸ਼ਤੇ ਵੱਲੋਂ ਆਪਦਾ ਛੋਟਾ ਭਾਈ ਸੀ, ਪਰ ਪਰਮਾਤਮਾ ਰਿਸ਼ਤੇ ਵੱਲੋਂ ਆਪ ਨੂੰ ਸਾਕਸ਼ਾਤ ਪਾਵਨ ਸਰੂਪ ਸਮਝਦੀ ਸੀ। ਉਹ ਕਹਿਣ ਲੱਗੀ, ਭਾਈ ਬਾਲਾ, ਤੂੰ ਤਾਂ ਗੁਰੂ ਨਾਨਕ ਨਾਲ ਰਹਿ ਰਿਹਾ, ਤੈਨੂੰ ਅਜੇ ਤੱਕ ਨਹੀਂ ਪਤਾ ਲੱਗਿਆ, ਤੂੰ ਅਜੇ ਤੱਕ ਨਹੀਂ ਸਮਝ ਸਕਿਆ ਗੁਰੂ ਨਾਨਕ ਕੌਣ ਹੈ। ਹਾਂ, ਗੁਰੂ ਨਾਨਕ ਅਸ਼ੰਗ ਪੁਰਸ਼ਾਂ ਦਾ ਮਾਲ, ਸੰਸਾਰ ਦੇ ਉਧਾਰ ਵਾਸਤੇ ਸਿਰਫ ਇਹ ਸਰੀਰ ਧਾਰਨ ਕੀਤਾ ਹੈ। ਸੋ ਕੀ ਤਾਕਤ ਹੈ ਉਸਨੂੰ ਪਾਣੀ ਰੋੜ ਸਕੇ, ਕੀ ਸ਼ਕਤੀ ਹੈ ਮੱਛੀ ਉਸਨੂੰ ਨਿਗਲ ਸਕੇ, ਸਾਰੀ ਪ੍ਰਕਿਰਤੀ ਉਸਦੇ ਰੂਪ ਵਿੱਚ ਹੈ। ਇਉਂ ਜਿਹਦੇ ਨਾਲ ਕੀ ਭਾਈ ਵਾਲੇ ਨੂੰ ਸਮਝਾਉਂਦੀ
ਹੈ
ਮਾਲਕ ਜੀ ਦੇ ਪੈ ਵਿੱਚ ਸਾਰੀ ਪ੍ਰਕਿਰਤੀ ਹੈ। ਪੈ ਵਿੱਚ ਪਾਉਣ ਵਹੇ ਸਦਵਾਓ, ਪੈ ਵਿੱਚ ਚੱਲਣ ਨੱਕ ਦਰਿਆ, ਪੈ ਵਿੱਚ ਅਗਨ ਕੱਢੇ ਵੇ ਗਾ, ਪੈ ਵਿੱਚ ਧਰਤੀ ਦੱਬੀ ਪਾ, ਪੈ ਵਿੱਚ ਇੰਦ ਫਿਰੇ ਸਿਰ ਪਾ, ਪੈ ਵਿੱਚ ਰਾਜਾ ਧਰਮ ਦਵਾ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਉਹੇ ਕਰੋੜੀ ਚਲਤ ਨਾ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਦਾਣੇ ਆਕਾਰ, ਪੈ ਵਿੱਚ ਜੋਧ ਮਹਾਬਲ ਸੂ, ਪੈ ਵਿੱਚ ਆਵਹਿ ਜਾਵਹਿ ਪੂ, ਸਗਲਿਆ ਥਾਉ ਲਿਖਿਆ ਸਿਰਲੇਖ, ਨਾਨਕ ਨਿਰਥਾਉ ਨਿਰੰਕਾਰ ਸਚ। ਗੁਰੂ ਨਾਨਕ ਨਿਰੰਕਾਰ ਦਾ ਸਰੂਪ, ਜਿਸ ਦੇ ਪੈ ਵਿੱਚ ਸਾਰੀ ਸ੍ਰਿਸ਼ਟੀ ਹੈ, ਉਸਦੇ ਉੱਪਰ ਕਿਸੇ ਦਾ ਪੈ ਨਹੀਂ, ਉਹ ਗੁਰੂ ਨਾਨਕ ਹੈ। ਬੇਬੇ ਨਾਨਕੀ ਨੇ ਬਹੁਤ ਸਾਰੇ ਇਹੋ ਜਿਹੇ ਭਜਨ ਸੁਣਾ ਕੇ ਭਾਈ ਵਾਲੇ ਦੇ ਚਿੱਤ ਨੂੰ ਅਸਥਿਰ ਕੀਤਾ, ਜਿਵੇਂ ਕਿਸੇ ਮਕਾਨ ਦੀ ਛੱਤ ਗਿਰਦੀ ਹੋਵੇ, ਉਸਦੇ ਨੀਚੇ ਥੰਮਾ ਦੇ ਦਿੱਤਾ ਜਾਏ, ਉਸਨੂੰ ਠੱਲ ਪੈ ਜਾਂਦੀ ਹੈ। ਇਸੀ ਤਰ੍ਹਾਂ ਭਾਈ ਵਾਲੇ ਦੇ ਚਿੱਤ ਨੂੰ ਬੇਬੇ ਨਾਨਕੀ ਦੇ ਭਜਨ ਨੂੰ ਠੱਲ ਪਾ। ਸ਼ਾਂਤੀ ਚਾਇਆ ਧੀਰੀ ਵਿੱਚ ਆਇਆ, ਕਹਿਣਗੇ ਭਾਈ ਬਾਲਾ ਇਹ ਗੁਰੂ ਨਾਨਕ ਦਾ ਕੋਈ ਚੋਜ ਹੈ, ਕੋਈ ਕੌਤਕ ਹੈ, ਕੋਈ ਉਸਦੀ ਲੀਲਾ ਹੈ। ਲੀਲਾ ਵੀ ਦੁਨੀਆਂ ਦੇ ਫਾਇਦੇ ਵਾਸਤੇ ਹੈ। ਇਤਿਹਾਸ ਬਚਨ ਭਾਈ ਬਾਲੇ ਨੇ ਸੁਣੇ, ਸ਼ਾਂਤੀ ਗਿਰ ਜੀ ਆਇਆ, ਸ਼ਹਿਰ ਵਿੱਚ ਗੌਗਾ ਮੱਚ ਗਿਆ, ਨਿੰਦਕ ਲੋਕ ਨਿੰਦਾ ਕਰਦੇ ਅਤੇ ਬਾਕੀ ਦੂਸਰੇ ਪ੍ਰੇਮੀਆਂ ਨੂੰ ਫੇਰ ਹੈ। ਪ੍ਰੇਮੀਆਂ ਨੂੰ ਕਸ਼ਟ ਤਾਂ ਹੋਣਾ ਹੀ ਸੀ, ਤਾਂ ਨਿੰਦਕ ਦੁਨੀਆਂ ਦਾ ਸੁਭਾਵ ਅੱਜ ਤੱਕ ਚਲਾ ਆ ਰਿਹਾ। ਦੁਨੀਆਂ ਦੇ ਫਾਇਦੇ ਵਾਸਤੇ ਜਿਨ੍ਹਾਂ ਨੇ ਆਪਣਾ ਸਭ ਕੁਛ ਹੀ ਦੁਨੀਆਂ ਵਾਸਤੇ ਕੁਰਬਾਨ ਕਰ ਦਿੱਤਾ, ਦੁਨੀਆਂ ਉਹਨਾਂ ਦੀ ਵੀ ਨਿੰਦਾ ਤੋਂ ਬਾਅਦ ਨਹੀਂ ਆਈ। ਇਹ ਦੁਨੀਆਂ ਦਾ ਰਵਸ਼ੀ ਹੈ। ਤਦੇ ਹੀ ਕਿਸੇ ਮੌਕੇ ਗੁਰੂ ਬਾਬੇ ਨੇ ਐਸਾ ਫਰਮਾਨ ਕੀਤਾ ਸੀ ਨਾ, ਚੱਟ ਕਿੱਥੇ ਬੈਠਾ ਘੱਤ, ਉੱਠ ਜਾਵਾਂ ਤਾਂ ਆਖੇ ਛਾਰ ਗਿਆ ਸਿਰ ਘੱਤ, ਜੇ ਬੋਲਾਂ ਤਾਂ ਆਖੇ ਬੜਬੜ ਕਰੇ ਬਹੁਤ, चुप करा तो आखी इस घटना ही मत, जे नीवा तो आखी डरदा करे भगत, आई गली ना मेज नी किथे कढ़ा चल, एथे उथे नानका करता रखे पत। यूं गुरु बाबा जी ने कहे दुनिया का सुभाव ही कैसा। बहुत सारी दुनिया ने सुल्तानपुरे विच निंदक लोगों दियाँ चढ़ मचिया, वो कहने लो जी हूँ हिसाब किताब नेड़े आए सन ना मोदीखाना नवाब का, दोनों हाथों लुटाई जाता सी आप, दाता बनना सी आप, हूँ हिसाब के दिन नेड़े आए सन, घाटा जो पैना सी इस करके पानी डूब गया। दुनिया के हजे सुभाव पर प्रेमियों को खेद है। नवाब को पता लगा उसने चाटी मोदीखाने जिंदरे मोहर वगैरह लगा के नई नदी के किनारे पहुंचिया, जाल वगैरह लेके और बहुत सारे उपाय किए ढूंढण वास्ते, पर शासन गुरु नानक जिहड़ा उत्थे सी उहनूं लभ जांदा। गुरु नानक जी गए कित्थे, शासन दुनिया गुरु नानक जी उस मौके इस बहाने सणदे सचखंड नंकार की दरगाह पहुंचे। जिहदी बाबत कुछ कहना इस जबान नाल मुश्किल ही नहीं बल्कि नामुमकिन। Thank you. ਕਾਰਜ ਦਰਗਾਹ ਕਿਹੋ ਜੀ ਹੈ? ਜਿਤ ਦਰ ਲੱਖ ਮੁਹੰਮਦ ਲੱਖ ਬ੍ਰਹਮੇ ਵਿਸ਼ਨ ਮਹੇ ਲੱਖ ਲੱਖ ਰਾਮ ਵਡਗਿਰੀਆ ਲੱਖ ਰਾਹੀ ਲੱਖ ਵੇਸ਼ ਲੱਖ ਲੱਖ ਉੱਥੇ ਜਤੀ ਹੈ ਸਤੀਓ ਤੇ ਸੰਨਿਆਸ ਲੱਖ ਲੱਖ ਉੱਥੇ ਗੋਰਖਾ ਲੱਖ ਲੱਖ ਨਾਥਾ ਨਾਥ ਲੱਖ ਪੀਰ ਪੈਗੰਬਰ ਔਲੀਏ ਲੱਖ ਕਾਜੀ ਮੁੱਲਾ ਸ਼ੇਖ ਕਿਤੀ ਸ਼ਾਂਤਨਾ ਆਈ ਹੈ ਇਨ ਸਤਿਗੁਰ ਕੇ ਉਪਦੇਸ਼ ਸਿਰ ਨਾਥਾਂ ਕੇ ਏਕ ਨਾਥ ਸੱਚ ਨਾਮ ਕਰਤਾ ਨਾਨਕ ਤਾ ਕੀ ਕੀਮਤ ਨਾ ਪਵੇ ਬੇਅੰਤ ਨੰਕਾਰ ਦੀ ਦਰਗਾਹ ਵਿੱਚ ਪਹੁੰਚੇ। ਇੱਥੇ ਸਵਾਲ ਪੈਦਾ ਕਰਦਾ ਹੈ ਕੋਈ ਸ਼ਬਦਾਂਹੀਨ ਇੱਕ ਪਾਸੇ ਤਾਂ ਗੁਰੂ ਨਾਨਕ ਨੰਕਾਰ ਸਰੂਪ ਦੱਸਿਆ ਜਾ ਰਿਹਾ ਹੈ, ਦੂਸਰੇ ਪਾਸੇ ਕਿਸੇ ਹੋਰ ਨੰਕਾਰ ਦੀ ਦਰਗਾਹ ਵਿੱਚ ਗੁਰੂ ਨਾਨਕ ਜੀ ਪਹੁੰਚਦੇ ਹਨ, ਇਹ ਕੀ ਗੱਲ? ਸਾਧ ਵਿਚਾਰਵਾਨ ਤੇ ਸ਼ੰਕਾ ਹੀ ਨਹੀਂ ਪੈਦਾ। ਪਰ ਇਸਦੇ ਸਮਾਧਾਨ ਵਾਸਤੇ ਥੋੜ੍ਹੀ ਵਿਚਾਰ ਨਾਲ ਧਿਆਨ ਦੇ ਕੇ ਸੁਣ। ਜਿਸ ਵਕਤ ਸਾਡੇ ਦੇਸ਼ ਵਿੱਚ ਸ਼ਖਸੀ ਹਕੂਮਤ ਹੁੰਦੀ, ਰਿਆਸਤਾਂ ਵਿੱਚ ਹਿੰਦੁਸਤਾਨ ਭਾਰਤ ਵਰਸ਼ ਵੰਡਿਆ ਹੋਇਆ ਸੀ, ਕਿਤੇ ਛੋਟੀ ਕਿਤੇ ਵੱਡੀ ਰਿਆਸਤ, ਇਹਨਾਂ ਨੂੰ ਅਲੱਦਾ ਅਲੱਦਾ ਰਾਜ ਰਾਜ ਕਰਦੇ ਸਨ, ਇੱਕੋ ਹੀ ਰਾਜਾ। ਰਾਜਿਆਂ ਦੇ ਉਦੋਂ ਬਹੁਤ ਸਾਰੇ ਬਹੁਰੂਪੀਏ ਰੱਖੇ ਹੁੰਦੇ ਸਨ। ਬਹੁਰੂਪੀਏ ਉਸਨੂੰ ਕਹਿੰਦੇ ਹਨ ਜਿਹੜਾ ਬਹੁਤੇ ਰੂਪ ਨਾਲ ਜਾਣਦਾ ਹੋਵੇ। ਕਈ ਰੂਪ ਧਾਰ ਕੇ ਰਾਜਾ ਨੂੰ ਪ੍ਰਸੰਨ ਕਰਨਾ, ਖੁਸ਼ ਕਰਨਾ, ਉਹਨਾਂ ਦੀਆਂ ਤਨਖਾਹਾਂ ਵੀ ਬੜੀਆਂ ਬੜੀਆਂ ਰੱਖੀਆਂ ਗਈਆਂ ਸਨ, ਇਨਾਮ ਵੀ ਬੜੇ ਮਿਲ ਰਹੇ ਸਨ। ਇੱਕ ਰਾਜਾ ਦਾ ਵੀ ਬਹੁਰੂਪੀਆ ਰੱਖਿਆ ਹੈ। ਇਤਨੇ ਰਾਜਾ ਨੇ ਕਿਹਾ ਬਈ ਕਿਸੇ ਦਿਨ ਕਿਸੇ ਵਰਖਤ ਸਾਧੂ ਦਾ ਸੁਰੰਗ ਧਾਰ ਕੇ ਦਿੱਤਾ। ਵਰਖ ਸਾਧੂ ਦੋ ਕਿਸਮੇ ਹੁੰਦੇ, ਇੱਕ ਡੇਰੇ ਦਾ ਆਪ ਜਿੱਥੇ ਲੰਗਰ ਵਗੈਰਾ ਚੱਲਦੇ ਹਨ, ਹੋਰ ਬਹੁਤ ਸਾਰੇ ਧਰਮ ਦੇ ਕੰਮ ਹੁੰਦੇ ਹਨ। ਇੱਕ ਵਰਖ ਸਾਧੂ ਜਿਹੜੇ ਮਾਲ ਨੂੰ ਹੱਥ ਨਹੀਂ ਲਾਉਂਦੇ, ਬਿਲਕੁਲ ਸਾਦਾ ਬਸਤਰ ਵਗੈਰਾ ਪਹਿਨਣਾ, ਕੋਈ ਉਹਨਾਂ ਦਾ ਚਿੰਨ ਜਿਹਾ ਜਾਂਦਾ ਉਹਦੇ ਮੁਤਾਬਕ, ਔਰ ਕਿਸੇ ਛਪਰੀ ਛਰੀ ਦੇ ਵਿੱਚ ਜਿੱਥੇ ਜਗ੍ਹਾ ਮਿਲ ਗਈ ਕਿਸੇ ਦਰਖਤ ਹੇਠਾਂ ਉਹ ਸਮਾਂ ਗੁਜ਼ਾਰ ਲਿਆ, ਭਿਕਸ਼ਾ ਮੰਗੋ, ਹਾਣੀ ਉਹਨਾਂ ਵਿਰਕਤ ਕਹਿੰਦੇ ਹਨ। ਅਸਲ ਵਿਰਕਤ ਮੈਂ ਹਨ ਇੱਕ ਅੰਦਰੂਨੀ ਅਵਸਥਾ ਹੈ, ਡਿਜ਼ਾਇਰਲੈਸ ਸਟੇਟ, ਜਿੱਥੇ ਪਹੁੰਚ ਕੇ ਤਮਾਮ ਖਾਸ਼ਾਂ ਖਤਮ ਹੋ ਜਾਂਦੀਆਂ। ਆਖਰੀ ਸਟੇਜ ਰੂਹਾਨੀਅਤ ਦੀ ਜੋ ਹੈ ਉਹ ਇਹ ਹੈ ਜਿੱਥੇ ਤਮਾਮ ਖਾਸ਼ਾਂ ਦਾ ਖਾਤਮਾ ਹੈ। ਇਹ ਬਾਹਰਲੀ ਅਵਸਥਾ ਵਾਲਾ ਕੋਈ ਵਿਰਕਤ ਸਾਧ ਉਹਦਾ ਜ਼ਿਕਰ ਆਉਂਦਾ ਹੈ, ਲੇਕਿਨ ਵਿਰਕਤ ਦਾ ਸ਼ਾਮ ਘਾਟ ਕੇ ਦਿਖਾ। ਉਸ ਬਹੁਰੂਪੀ ਨੇ ਕਿਹਾ, ਸਰਕਾਰ ਹਜ਼ੂਰ ਦੇ ਗੁਲਾਮ ਹਾਂ, ਆਪ ਤੋਂ ਤਨਖਾਹ ਲੈਂਦੇ ਹਾਂ ਔਰ ਇਨਾਮ ਵੀ ਪ੍ਰਾਪਤ ਕਰਦੇ ਹਾਂ, ਕੋਈ ਦਿਨ ਆਏਗਾ ਆਪ ਨੂੰ ਇਹੋ ਜਿਹਾ ਫਲਾਨ ਧਾਰ ਕੇ ਪ੍ਰਸੰਨ ਕੀਤਾ ਜਾਏਗਾ। ਜੇ ਤਾਂ ਇਹ ਦਸ ਦਿਨ ਦਾ ਫਲਾਨ ਦਿਨ ਆਵਾਂਗਾ ਇਹ ਤਾਂ ਪਤਾ ਲੱਗ ਜਾਣਾ ਸੀ, ਪਰ ਚੁੱਪ ਚਪਾਤੇ ਕਿਸੇ ਦਿਨ ਆਉਣਾ ਸੀ। ਅੱਜ ਇੱਕ ਦਿਨ ਉਹ ਬਹੁਰੂਪੀ ਅਗਰਖ ਸਾਧੂ ਦਾ ਸੁਰੰਗ ਧਾਰ ਕੇ ਆ ਜਾਂਦਾ। ਬਾਹਰ ਪਹਿਲੇ ਸੰਤਰੀ ਖੜੇ ਹੁੰਦੇ ਨੇ, ਅੱਗੇ ਚੋਕ ਬਾਹਰ ਹੁੰਦੇ ਨੇ, ਫਿਰ ਨਫਰ ਹੁੰਦੇ ਨੇ। ਕਿਉਂ? ਰਾਜਿਆਂ ਲੋਕਾਂ ਦੇ ਸਿਸਟਮ ਸੀ, ਪਹਿਲੇ ਸੰਤਰੀ ਨੂੰ ਕਿਹਾ ਚੌਕਦਾਰ ਨੂੰ ਬੋਲੋ ਕੋਈ ਸਾਧੂ, ਉਸਨੇ ਚੌਕਦਾਰ ਨੂੰ ਕਿਹਾ, ਉਸਨੇ ਅੱਗੇ ਨਫਰ ਨੂੰ ਕਿਹਾ, ਨਫਰ ਨੇ ਜਾ ਕੇ ਰਾਜਾ ਨੂੰ ਕਿਹਾ ਸਰਕਾਰ ਕੋਈ ਬਾਹਰ ਸਾਧੂ ਖੜੇ ਹਨ। ਰਾਜਾ ਕਿਉਂਕਿ ਸੰਤਾਂ ਦਾ ਸ਼ਰਧਾਲੂ ਸੀ, ਬਹੁਤ ਪਿੱਤ ਸੀ, ਚੈਟੀ ਉਸਨੇ ਖਜ਼ਾਨਕੀ ਨੂੰ ਹੁਕਮ ਕੀਤਾ ਪੰਸਾ ਮੋਹਰ ਦੀ ਥੈਲੀ ਲੈ ਕੇ ਜਲਦੀ ਹਾਜ਼ਰ ਹੋ ਜਾ। ਸੋ ਆਪ ਉੱਥੋਂ ਹੀ ਡਣੌਤਾਂ ਕਰਦਾ ਕਰਦਾ ਉੱਥੇ ਪਹੁੰਚਿਆ ਜਿੱਥੇ ਵਿਰਕਤ ਦੇ ਸਰੂਪ ਵਿੱਚ ਉਹ ਬਹੁਰੂਪੀਆ ਖੜਾ ਸੀ। ਆ ਕੇ ਡੰਡੋ ਪ੍ਰਣਾਮ ਕੀਤੀ ਔਰ ਇੱਧਰ ਖਜ਼ਾਨਚੀ ਵੀ ਪਹੁੰਚ ਗਿਆ, ਉਸਨੇ ਉਹ ਪੰਸਾ ਮੋਹਰ ਦੀ ਥੈਲੀ ਰਾਜੇ ਨੇ ਹੱਥ ਦਿੱਤੀ। ਰਾਜਾ ਨੇ ਫਿਰ ਅੱਗੇ ਰੱਖ ਕੇ ਫਿਰ ਨਮਸਕਾਰ ਕੀਤੀ। ਅੱਗੋਂ ਉਸ ਬਹੁਰੂਪੀਏ ਨੇ ਉਸ ਥੈਲੀ ਨੂੰ ਠੇਡਾ ਮਾਰਿਆ, ਕਹਿਣ ਕਿ ਰਾਜਨ ਬਿਠਾਓ, ਹਮ ਵਿਰਕਤ ਸਾਧੂ ਨੇ, ਹਮ ਮਾਇਆ ਕੋ ਹੱਥ ਨਹੀਂ ਲਗਾਤੇ, ਹਮ ਭਿਕਸ਼ਾ ਮੰਗ ਕਰ ਖਾਤੇ ਹੈ ਔਰ ਸਾਦਾ ਬਸਤਰ ਪਹਿਨਤੇ ਹੈ, ਮੈਂ ਐਸੇ ਗੁਜ਼ਾਰਾ ਕਰਤੇ ਹੈ, ਪ੍ਰਭੂ ਕੀ ਪੁੱਤੀ ਕਰਤੇ ਹੈ, ਹਮਾਰਾ ਔਰ ਕੋਈ ਕਾਮ ਨਹੀਂ, ਇਸ ਮਾਇਆ ਸੇ ਹਮਾਰਾ ਕਿਆ ਪ੍ਰਯੋਜਨ ਹੈ। ਅੱਗੋਂ ਰਾਜਾ ਕਹਿੰਦੇ, ਮਹਾਰਾਜ ਅਸੀਂ ਗ੍ਰਿਸ਼ਤੀ ਲੋਕ ਹਾਂ, ਸਾਨੂੰ ਨਹੀਂ ਪਤਾ ਕਿਸ ਜਗ੍ਹਾ ਇਹਦਾ ਫਲ ਬਹੁਤਾ ਹੋਣਾ ਹੈ, ਆਪ ਇਸਨੂੰ ਕਿਸੇ ਅੱਛੀ ਜਗ੍ਹਾ ਖਰਚ ਕਰ ਦੋ ਤਾਂ ਬਿਹਤਰ ਹੈ, ਕਿਉਂਕਿ ਅਸੀਂ ਗ੍ਰਿਸ਼ਤੀ ਜ਼ਿਆਦਾ ਤੋਂ ਜ਼ਿਆਦਾ ਫਲ ਚਾਹੁੰਦੇ ਹਾਂ। ਅੱਗੋਂ ਉਹ बहुरूपिया रख दे स्वांग विच कहन लगा राजन हम विरक्त लोग हैं हम मार को आचिन लगाते ये हमारा प्रण है विश्वास से आप ही किसी अच्छी जगह खर्च कर दो कोई लंगर चला दो या किसी और अच्छी जगह इसको खर्च कर दीजिए। यह जो कुछ बचन गए और बहुत सारे बचन वृत्ता साधने वाले राजा ने सुनाए। कुछ देर तो बाद राजा कहने लगा महाराज हूँ राजकाज भी करना है आज्ञा देवता के जाके उधर भी अपना जिम्मेवारी निभाई जाए। जब राजा नमस्कार करके मुड़ लगा अगों वो कहने लगा सरकार आपने मेरा स्वांग अच्छा लग्या होगा कोई इनाम मिले। जब इन्नी गल कही राजा कहना हो तुम बखरूफी है हाँ सरकार आप तो गुलाम हो। कहने लगे उस वक्त मैं तेन मनसा मोहर की सहेली दिता सी उदो ना लई सरकार देखो जिहा जिहा स्वांग धारण किया होंगे वैसे ही निभा पैदा है। मैंने उस वक्त एक व्रत साधु का स्वांग धारण किया व्रक्ति वाला ही स्वांग निभा इस करके हूँ भावे मैं 500 सैली दे दो योगी लै जाऊँ उदो मेरा त्याग ही करना योग से क्यों जिहा जिहा स्वांग धारण किया वैसे ही निभा पैदा जो ए दुनिया के बहुरूपीए जिहा जिहा स्वांग धारण करते हैं वैसा निभाते हैं वाहिगुरु अंतर्यामी का इतना समर्थ बहुरूपीआ है एक समय के पता नहीं कितने स्वांग धारण करने समर्थ है एक है अनेक है अनेक है फिर एक इस करके प्यास सच बात है उधर सचखंड के मालिक इधर गुरु नानक साधन अपना तन धारे हो दुनिया के उधार वास्ते इधर जिहा जिहा रूप धारण कर लिया ये सारी गल है संयम करके उत्थे जाके आप जी ने अष्टांग दंडवत की अठे अंग ला के लम्मा पैग जी दंडवत करनी उस अष्टांग दंडवत कहने नमस्कार दहुत किस्म हैं सारिया नमस्कार अष्टांग दंडवत का बहुत अर्थ है बहुत अच्छी मंदी है पर साधु अंजलि पुन वड्डा है पर डंडा पुन वड्डा लम्मा पै के अठे अंग जमीन लगा के नमस्कार करनी मन बाणी शरीर करके उस अष्टांग दंडवत कहते क्यों की गज पला पा के सामने खड़े हो गए हुक्म होया करताल वालों नानक भेजिए सी दुनिया नाम जपाने वास्ते पर अजे वो कम शुरू नहीं किया। आप जी ने अर्ज की प्रभु अंतरयामी पतत पावन मातलोक की मर्यादा है गुरमुख तो बिना उपदेश करने का उपहार नहीं प्राचीन अवतार भी गए उन्होंने गुरु धारण किया रामचंद्र ने विशिष्ट गुरु धारण किया किशन जी ने संदीपन इसी तरह जितने भी प्राचीन अवतार गए उन्होंने इस मर्यादा ने पूरी किया मैं वो मर्यादा पूरी करने वास्ते हाजिर हुआ कृपा करो विधि अनुसार आप मेरे गुरु मैंने उपदेश करो ताकि दुनिया को उस तरीके से चला के उन्होंने उद्धार किया जाए। जब ऐसी बेनती की उस मौके अंकार वालों ऐसा हुक्म होता है Thank you. ओंकार सतना करता पुरुष निर्भव निर्वैर अकार मूल अजूनी सभंग गुरप्रसाद। इतने तक मूल मंत्र यानी गुरु घर के वाहिगुरु गुरु मंत्र है। एक ओंकार महामंत्र है। सतनाम प्रापुरला मंत्र है। एक ओंकार सतनाम करता पुरुष निर्भव निर्वैर अकार मूल अजूनी सभंग गुरप्रसाद। इतने तक मूल मंत्र है। सारा जपी सांपाला मंत्र यह सारी बाणी मंत्र रूप है। वैसे यह सत्संग से ओंकार वालों उपदेश होया। आप जी ने यू बहुत सारी पुष्टि करके वापस आने का ख्याल किया, पर इधर सुल्तानपुर के विच एक दिन गुजर गया, दूसरा दिन गुजरिया। भाई बाला रोज ही सवेर के वक्त वही नदी के किनारे आता है। दूसरे दिन आया पर गुरु बाबे के दर्शन ना ही हुए। अब तीसरे दिन भी उसी वेले पहरा ने आया, इनान किया, वही के किनारे किनारे फिरता है। उदों ओंकार की उस्ती करके गुरु नानक जी वापस आने की विचार करते हैं। तेरी कीमत ना पवे हाँ केवड़े आखा नाम सच अनंत का निथार। आप उस तीकर के गुरु जी वापस आने की विचार कर दें। इधर दुनिया का अंधकार दूर करने वास्ते सूर्य भगवान ने अपने आप को चढ़ती वालों प्रकट किया, पर दूसरे पासे भाई वाला की देखता है। गुरु नानक जी सारे संसार का अज्ञान अंधकार दूर करने वाले सूरज बैठे हुए, दौड़ के चरना प्या डिगदा है, कलेजा उछल उछल दिमाग में चढ़ता है, नेत्र नहीं जल होकर आप जी के चरण पाता। अर्ज करता गरीब नवाज, बिना दसे कितने चले गए। गुरु जी कहे भाई बाला, काफी पुत्री कहां करे बकरी खिलाव न हारो जाने। लै गया चले गए भेज चल बेबे नानकी उड़ीक रही याद कर। गुरु जी अगे पिछे भाई बाला घर पहुंच गए। बेबे नानकी मिल कहन बेबे जी, मैनू मेरे ननकार का हुक्म होया सारे संसार के फिर के उन्होंने शांत किया जा, मेरे नाम ठंडा जल दे के। सो उन्होंने दिनों के गुरु नानक जी दो पुत्र सन, छोटा श्रीचंद छोटे लक्ष्मी दास। कह लगे बेबे जी इन्हों का ख्याल जरा तुम रखियो, मैनू मेरे ननकार का ऐसा ही हुक्म है। हूँ आप जी ने जाके मोदी खाने जिंदे जिंदे तोड़ के जो खुशी उ सब लुटा दिता। गरीबा पता लग्या सारे शहर के होर की होर गल हो गई। नवाब दौलत खां भी आया, उसने कहा कि नवाब साहब हिसाब कर लो अपना, कल कि होर ना कोई गल बनती। फिर हिसाब किया गुरु बाबा जी के ਤੇ ਨਵਾਬ ਵੱਲ 800 ਤੋਂ ਕੁਛ ਜ਼ਿਆਦਾ ਰੁਪਏ ਨਿਕਲਦੇ। ਉਹ ਕਹਿਣ ਦੱਸੋ ਇਹਨਾਂ ਨੂੰ ਕੀ ਕੀਤਾ ਜਾਏ, ਸ੍ਰੀ ਚੰਦ ਲਕਸ਼ਮੀ ਦਾਸ ਨੂੰ ਦੇ ਦਿਆਂ ਜਾਂ ਕੁਛ ਹੋਰ। ਗੁਰੂ ਜੀ ਕਹਿਣ ਨਹੀਂ ਇਹ ਫਕੀਰਾਂ ਨੂੰ ਕਰ। ਇੰਨਾ ਕਹਿ ਕੇ ਗੁਰੂ ਜੀ ਫਕੀਰੀ ਲਿਬਾਸ ਪਹਿਨ ਕੇ ਆ ਸ਼ਮਸ਼ਾਨ ਟੂੰਗਾ ਜਾ ਪੈਂਦੇ ਹਨ। ਸ਼ਾਸਨ ਤੋਂ ਮੌਸਮ ਸੀ ਬਸੰਤ ਦਾ। ਸਾਡੇ ਦੇਸ਼ ਦੇ ਵਿੱਚ 12 ਮਹੀਨੇ ਜਿੱਥੇ ਹੁੰਦੇ ਹਨ ਉੱਥੇ 2-2 ਮਹੀਨੇ ਦੀ ਗੁਰੂਤਵਾਨੀ ਹੈ। ਸੋ 6 ਰੁੱਤਾਂ ਹੁੰਦੀਆਂ ਹਨ। 25 ਮਾਘ ਤੋਂ ਲਾ ਕੇ 25 ਚੇਤ ਤੱਕ ਇਸਨੂੰ ਬਸੰਤ ਦੀ ਰੁੱਤ ਕਹਿੰਦੇ ਹਨ। ਇਹ ਮਾਨਵ ਰੁੱਤਾਂ ਦਾ ਰਾਜਾ ਹੈ। ਇਸ ਰੁੱਤ ਦੇ ਵਿੱਚ ਬਹੁਤ ਸਾਰੀ ਬਨਸਪਤੀ ਖਿੜਦੀ ਹੈ ਅਤੇ ਬਹੁਤ ਸਾਰੀ ਫੁਲਵਾੜੀਆਂ ਕਿਸਮ ਕਿਸਮ ਦੀਆਂ ਖਿੜਦੀਆਂ ਹਨ। ਇਸ ਕਰਕੇ ਇਹਨੂੰ ਰੁੱਤਾਂ ਦਾ ਰਾਜਾ ਕਥਨ ਕੀਤਾ ਹੈ। ਸੋ ਉਹ ਬਸੰਤ ਰੁੱਤ ਸੀ, ਨਾ ਗਰਮੀ ਨਾ ਸਰਦੀ। ਆਪ ਜੀ ਸ਼ਮਸ਼ਾਨ ਭੂਮਿਕਾ 'ਚ ਬੈਠੇ ਹਨ, ਕਈ ਕਈ ਦਿਨ ਸਮਾਧੀ 'ਚ ਬੈਠੇ ਰਹਿੰਦੇ ਹਨ। ਕਿਤੇ ਕਿਤੇ ਕੋਈ ਮੌਜ ਵਿੱਚ ਵੈਰਾਗਮਿਕ ਸ਼ਬਦ ਵੀ ਉਚਾਰਨ ਕਰ ਦਿੰਦੇ ਹਨ, ਕਿਤੇ ਕਿਤੇ ਇਹ ਲਫ਼ਜ਼ ਵੀ ਕਹਿ ਦੇ, ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ। ਆਪ ਜੀ ਦੇ ਸਹੁਰੇ ਮੂਲ ਚੰਦ ਨੂੰ ਪਤਾ ਲੱਗਾ। ਕਿਸੇ ਨੇ ਜਾ ਕੇ ਕਿਹਾ, ਪਤਾ ਨਹੀਂ 2 ਦਿਨ ਪਹਿਲਾਂ ਮਾਸ ਪਾਣੀ ਵਿੱਚ ਰਿਹਾ ਹੈ, ਸਮਝ ਨਹੀਂ ਪੈਂਦੀ, ਦਿਮਾਗ 'ਚ ਪਾਣੀ ਭਰ ਗਿਆ ਹੈ, ਕੋਈ ਭੂਤਾਂ ਚਿੰਬੜ ਗਿਆ, ਸ਼ਮਸ਼ਾਨ ਭੂਮਿਕਾ 'ਚ ਬੈਠਾ ਹੈ। ਇਹ ਗੱਲ ਸੁਣ ਕੇ ਉਸਨੂੰ ਬੜੀ ਤਕਲੀਫ ਪੈਦਾ ਹੋਈ। ਉਸ ਸਮੇਂ ਦੇ ਵੀ ਸ਼ਾਮਾ ਨਾਮ ਕਰਕੇ ਪੰਡਿਤ ਸਿੰਘ ਥੋੜ੍ਹਾ ਜਿਹਾ ਪੜ੍ਹਿਆ ਵੀ ਸੀ ਔਰ ਉਹ ਕੁਛ ਟੂਣਾ ਟਾਣ ਵੀ ਜਾਣਦਾ ਸੀ। ਉਸਨੂੰ ਨਾਲ ਲੈ ਕੇ ਆਇਆ ਵੀ ਕੁਛ ਦੇਖੀਏ ਕੀ ਕੁਛ ਹੈ। ਜਿਸ ਵਕਤ ਸ਼ਮਸ਼ਾਨ ਭੂਮਿਕਾ 'ਚ ਪਹੁੰਚੇ, ਉਸ ਪੰਡਿਤ ਨੇ ਸ਼ਾਮੇ ਨੇ ਆਪ ਨੂੰ ਕੁਛ ਨੂੰ ਕੁਛ ਵੀ ਛੱਪਾ ਕਰਨਾ ਸ਼ੁਰੂ ਕੀਤਾ। ਪਰ ਗੁਰੂ ਨਾਨਕ ਜੀ ਤਾਂ ਬੇਹੋਸ਼ ਸਨ, ਉਹਨਾਂ ਨੂੰ ਇਹੋ ਜਿਹੀ ਗੱਲ ਥੋੜ੍ਹੋ ਸੀ। ਅਖੀਰ ਉਸਨੇ ਕਹਿਣਾ ਸ਼ੁਰੂ ਕੀਤਾ, ਸਮਝਾਉਣ ਦੀ ਕੋਸ਼ਿਸ਼ ਕੀਤੀ। ਸ਼ਾਮੇ ਨੇ ਦੇਖੋ ਕਹਿਣ ਲੱਗਾ, ਰੱਬ ਨੇ ਕਿਸੇ ਗੱਲ ਦਾ ਘਾਟਾ ਨਹੀਂ ਰੱਖਿਆ, ਬੜੀ ਚੰਗੀ ਸੋਹਣੀ ਨੌਕਰੀ ਹੈ, ਇੱਜ਼ਤ ਹੈ ਸਰਕਾਰ ਵਿੱਚ, 2 ਪੁੱਤਰ ਵੀ ਹਨ, ਧਨ ਪਦਾਰਥ ਦਾ ਘਾਟਾ ਨਹੀਂ, ਰੱਬ ਦੀ ਬੰਦਗੀ ਘਰ ਤਹਿ ਕੀ ਹੋ ਸਕਦੀ ਹੈ, ਕੋਈ ਜ਼ਰੂਰੀ ਨਹੀਂ ਘਰ ਛੱਡ ਕੇ ਭਜਨ ਕੀਤਾ ਜਾਏ, ਇਸ ਦਾ ਹਰ ਇੱਕ ਥਾਂ ਕੀਤਾ ਜਾ ਸਕਦਾ। ਪ੍ਰਸਾਦ ਸਿੰਘ ਸ਼ਾਮਾ, ਉਹਨੂੰ ਨਹੀਂ ਸੀ ਪਤਾ ਇਸ ਗੱਲ ਦਾ, ਗੁਰੂ ਨਾਨਕ ਜੀ ਘਰ ਕਿਸ ਵਾਸਤੇ ਛੱਡ ਰਹੇ ਸਨ, ਭਜਨ ਕਰਨ ਵਾਸਤੇ। ਉਹਨੂੰ ਭਜਨ ਦੀ ਕੀ ਅਵਸ਼ਕਤਾ ਸੀ, ਕੀ ਲੋੜ ਸੀ, ਸਾਕਸ਼ਾਤ ਨਿਰੰਕਾਰ ਸਰੂਪ ਸਨ। ਉਹ ਤਾਂ ਸਿਰਫ ਦੁਨੀਆਂ ਦੇ ਫਾਇਦੇ ਵਾਸਤੇ ਥਾਂ ਥਾਂ ਸੱਤਾਂ ਦੀਪਾਂ ਨਵਾਂ ਖਣਾਂ ਵਿੱਚ ਖੁੱਲ ਕੇ ਦੁਨੀਆਂ ਦਾ ਉਧਾਰ ਕਰਨਾ ਸੀ, ਇਸ ਵਾਸਤੇ ਵਿਆਹ ਕਰ ਰਹੇ ਸਨ। ਇਹ ਤੋਂ ਬਿਨਾਂ ਇਹ ਕਾਰਜ ਹੋਣਾ ਨਹੀਂ ਸੀ, ਇਸ ਵਾਸਤੇ ਇਹ ਵੇਸ ਧਾਰਨ ਕੀਤਾ ਸੀ। ਹਾਂ, ਇਉਂ ਸਮਝਾਉਣਾ ਸ਼ੁਰੂ ਕੀਤਾ, ਦੇਖੋ ਹੁਣ ਤੁਸੀਂ ਨਿਆਣੇ ਨਹੀਂ, ਸਿਆਣੇ ਹੋ, ਪਰ ਬਾਲਕਿਆਂ ਵਾਲੇ ਨਿਆਣੇ ਵਾਲੇ ਕੰਮ ਨਹੀਂ ਕਰਨੇ ਚਾਹੀਦੇ। ਇਹੋ ਜਿਹੇ ਜਦੋਂ ਬਚਨ ਸ਼ਾਮੇ ਨੇ ਗੁਰੂ ਨਾਨਕ ਜੀ ਨੂੰ ਕਹੇ, ਆਪ ਜੀ ਨੇ ਉਸ ਮੌਕੇ ਬਸੰਤ ਰਾਗ ਦੇ ਵਿੱਚ ਸ਼ਬਦ ਦੀਆਂ ਪਹਿਲੀਆਂ 2 ਪੌੜੀਆਂ ਉਸ ਪ੍ਰਥਾਏ ਇਉਂ ਉਚਾਰਨ ਕੀਤੀਆਂ। ਰਾਜਾ ਬਾਲਕ ਨਗਰੀ ਕਾਜੀ ਦੁਸ਼ਟਾਂ ਨਾਲ Oh, बापा पढ़िए पंडित करो विचार। गुरु जी कहते मन रूपी राजा है, ये बालका है, नगरी काची शरीर रूपी नगरी कच्ची है, क्योंकि पंजा तत्तां की बनावट है, मिट्टी पानी अग हवा आकार जितने शरीर हैं कीड़ी तो लाके परमात्मा पंजा तत्तां की ही बनावट, इस करके ये शरीर रूपी नगरी कच्ची है। ये मन रूपी राजा का दुष्टा नाल प्यार हो, काम क्रोध लोभ अहंकार ये दुष्ट हैं, इन्हां नाल मन का प्यार है। ते मन कहा जाए दोए माई दोए बापा पढ़िए पंडित करो विचार। इस मन के दो मावा हैं दो प्यो हैं, यह जो दोगला है दो मावा माया और अविद्या है, दो मावा हैं जीव और ईश्वर इसके दो पिता हैं। इस करके मन यह हो गया कि दो पंक्तियां पंक्तियां गुरु जी ने जब उच्चारनिया उसमें के शामे कुछ समझ नहीं पाई, उसने अपनी ही रट लाई रखी। देखो मैं तुहानू समझावा घर बैठे ही रब की प्राप्ति हो सकती है, घर बैठे ही परमेश्वर का भजन हो सकता है, घर छड़ के शमशान आत्मिका विच या होर कितने विचरना यह कोई जरूरी नहीं है। इतिहास जदों ने कहा मैं तुहानू समझावा गुरु जी उस मौके अगली पंक्ति उस पर है उच्चारण कर देंगे। स्वामी पंडित सागर पंडे पाया चंद सूर्य तो कठी पीतर ऐसा ज्ञान न पाया, राम रवंता जानिए माई भोकर तांते लखन जाने किमा तन संग्रह, क्या सुने न खाया माने तिना ही सेती वासा, प्रणत नानक दासन दासा खिन तोला खिन मासा। ये बचन जदों कहे श्यामा हूं समझ गया ते इशारा किया मूल चंद वाल, ਤੇ ਫਿਕਰ ਦੀ ਗੱਲ ਨੇ ਬਈ ਉਤਨਾ ਨਹੀਂ ਚੰਬੜਿਆ ਕੋਈ ਕਿਸੇ ਕਿਸਮ ਦਾ ਖਤਰੇ ਵਾਲੀ ਗੱਲ ਨਹੀਂ ਮਹੋਸ਼ ਹਾਂ ਸੋ ਚਲੋ ਉੱਥੋਂ ਉਹਦਾ ਚਲੇ ਗਏ ਗੁਰੂ ਬਾਬਾ ਜੀ ਉਸੀ ਤਰ੍ਹਾਂ ਕਈ ਕਈ ਦਿਨ ਸਮਾਧੀ ਵਿੱਚ ਬੈਠੇ ਰਹਿੰਦੇ ਆ ਤੇ ਕਿਤੇ ਕਿਤੇ ਕੋਈ ਵੈਰਾਗ ਨਹੀਂ ਸ਼ਬਦ ਵੀ ਉਚਾਰਨ ਕਰ ਦਿੰਦੇ ਹਨ ਕਿਤੇ ਕਿਤੇ ਇਹ ਲਫ਼ਜ਼ ਵੀ ਕਹਿੰਦੇ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ ਇਹ ਲਫ਼ਜ਼ ਇੱਕ ਕਾਜ਼ੀ ਨੇ ਸੁਣ ਲਿਆ ਉਹ ਕਾਜ਼ੀ ਨੇ ਆ ਕੇ ਨਵਾਬ ਦੌਲਤ ਖਾਨ ਦੇ ਪਾਸ ਸ਼ਿਕਾਇਤ ਕੀਤੀ ਕਹਿਣ ਲੱਗੇ ਨਵਾਬ ਸਾਹਿਬ ਆਪਦਾ ਮੋਦੀ ਦੋ ਦਿਨ ਪਾਣੀ ਵਿੱਚ ਰਿਹਾ ਹੈ ਪਤਾ ਨਹੀਂ ਕੀ ਕਾਰਨ ਹੁਣ ਸ਼ਮਸ਼ਾਨ ਭੂਮਿਕਾ 'ਚ ਬੈਠਾ ਹੈ ਇਹ ਲਫ਼ਜ਼ ਕਹਿੰਦਾ ਹੈ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ ਸੋ ਨਾ ਹੋਣੇ ਹਿੰਦੂ ਜਲੀਏ ਟੈਕਸਾਂ ਦੇ ਮਾਰੇ ਪਰ ਸਾਡਾ ਇਸਲਾਮ ਦਾ ਤਾਂ ਹਿੰਦੁਸਤਾਨ ਵਿੱਚ ਬੋਲਬਾਲਾ ਹੈ ਕਿਉਂਕਿ ਸਾਡੀ ਚੱਕਰਵਰਤੀ ਹਕੂਮਤ ਹੈ ਅਫਗਾਨਿਸਤਾਨ ਤੋਂ ਲਾ ਕੇ ਆਸਾਮ ਤੱਕ ਸਾਡਾ ਹੀ ਚੱਕਰਵਰਤੀ ਰਾਜ ਹੈ ਇਹ ਬੱਚਨ ਜਦੋਂ ਕਹੇ ਕਾਜ਼ੀ ਨੇ ਨਵਾਬ ਦੌਲਤ ਖਾਨ ਨੂੰ ਨਵਾਬ ਅੰਦਰੋਂ ਅੰਦਰੀ ਗੁਰੂ ਬਾਬਾ ਜੀ ਦਾ ਮੁੱਖ ਸ਼ਰਧਾਲੂ ਬਣ ਚੁੱਕਾ ਸੀ ਪਰ ਸ਼ਹਿਰ ਤੋਂ ਡਰਦਾ ਚੁੱਪ ਸੀ ਰਾਹ ਨਹੀਂ ਸੀ ਕਰਦਾ ਸੋ ਕਹਿਣ ਲੱਗਾ ਕਾਜ਼ੀ ਸਾਹਿਬ ਆਪਾਂ ਕੀ ਲੈਣਾ ਕੋਈ ਕੁਛ ਕਹੇ ਕਾਜ਼ੀ ਕਹਿਣ ਨਹੀਂ ਮੈਂ ਪੁੱਛਣਾ ਚਾਹੁੰਦਾ ਮੁਸਲਮਾਨ ਕੋਈ ਕਿਉਂ ਨਹੀਂ ਹਿੰਦੂ ਇਹਨਾਂ ਦੇ ਕੁਛ ਮੁਕਤ ਨਹੀਂ ਅੱਜ ਜਜ਼ੀਏ ਟੈਕਸਾਂ ਦੇ ਮਾਰੇ ਵਿਚਾਰੇ ਨਾ ਵਰਗੀ ਪਰ ਸਾਡੀ ਤਾਂ ਚੱਕਰਵਰਤੀ ਹਕੂਮਤ ਹੈ ਇਹ ਗੱਲ ਜਦੋਂ ਕਾਜ਼ੀ ਨੇ ਨਵਾਬ ਦੌਲਤ ਖਾਨ ਨੂੰ ਕਹੀ ਉਹਨੂੰ ਪ੍ਰਸ਼ਨ ਕੀਤਾ ਮਜਬੂਰ ਕੀਤਾ ਉਹਨੇ ਸੋਚਿਆ ਚੰਗਾ ਆਪਣੇ ਆਪ ਹੀ ਇਹਨੂੰ ਜਵਾਬ ਮਿਲ ਜਾਏ ਹਾਂ ਉਸਨੇ ਆਪਣਾ ਆਦਮੀ ਇੱਕ ਨੌਕਰ ਭੇਜਿਆ ਗੁਰੂ ਨਾਨਕ ਜੀ ਪਾਸ ਵੀ ਜਾ ਮੇਰੇ ਵੱਲੋਂ ਬੇਨਤੀ ਕਰ ਪ੍ਰਾਰਥਨਾ ਕਰ ਇੱਕ ਵਾਰੀ ਆ ਕੇ ਦੀਦਾਰ ਦੇ ਨੌਕਰ ਜਾਂਦਾ ਹੈ ਗੁਰੂ ਨਾਨਕ ਜੀ ਨੂੰ ਕਹਿੰਦਾ ਹੈ ਆਪ ਨੂੰ ਨਵਾਬ ਸਾਹਿਬ ਯਾਦ ਕਰਦੇ ਹਨ ਗੁਰੂ ਜੀ ਕਹਿੰਦੇ ਬਾਈ ਜਦੋਂ ਮੈਂ ਨਵਾਬ ਦਾ ਨੌਕਰ ਸਾਂ ਇੱਕ ਵਾਰੀ ਸੱਦਿਆ ਸੱਤ ਵਾਰੀ ਆਉਣ ਨੂੰ ਤਿਆਰ ਸੀ ਪਰ ਹੁਣ ਮੈਂ ਉਸਦਾ ਨੌਕਰ ਨਹੀਂ ਹੁਣ ਤਾਂ ਮੈਂ ਕਿਸੇ ਇਹੋ ਜਿਹੇ ਨਵਾਬ ਦਾ ਨੌਕਰ ਹਾਂ ਜਿਸਨੇ ਇਹੋ ਜਿਹੇ ਕਰੋੜਾਂ ਬਣਾਏ ਖਪਾਏ ਬਣਾਏ ਦਾ ਵੀ ਖਪਾਏ ਯਾਨੀ ਮੈਂ ਖੁਦਾ ਦਾ ਫਕੀਰ ਹਾਂ ਰੱਬ ਦਾ ਫਕੀਰ ਹਾਂ ਮੈਂ ਇਹੋ ਜਿਹੇ ਨੜੇ ਨਵਾਬਾਂ ਦੇ ਬੜੇ ਪਾਤਸ਼ਾਹ ਉੱਤੇ ਮੈਂ ਕੀ ਲੈਣਾ ਮੈਨੂੰ ਕੀ ਜ਼ਰੂਰਤ ਹੈ ਇਉਂ ਇਹ ਬਚਨ ਜਦੋਂ ਗੁਰੂ ਜੀ ਨੇ ਉਸ ਨੌਕਰ ਨੂੰ ਕਹੇ ਉਸਨੇ ਆ ਕੇ ਇਹੀ ਲਫ਼ਜ਼ ਗੁਰੂ ਨਵਾਬ ਨੂੰ ਕਹਿ ਦਿੱਤੇ ਨਵਾਬ ਜਾਣਦਾ ਸੀ ਵੀ ਰੱਬ ਦਾ ਫਕੀਰ ਬੇਪਰਵਾਹ ਜਿਸ ਨੂੰ ਕਿਸੇ ਥਾਂ ਖਾਹਸ਼ ਨਹੀਂ ਉਸਨੇ ਕੀ ਨੜੇ ਨਵਾਬਾਂ ਦੇ ਬੜੇ ਪਾਤਸ਼ਾਹ ਦੇ ਲੈਣਾ ਹੋਰ ਪਾਤਸ਼ਾਹੀਆਂ ਕੁੜੀਆਂ ਨਾਲ ਉੱਤੇ ਪਾਤਸ਼ਾਹ ਸੁਨਮ ਬਖਸ਼ੇ ਸਿਫਸਾਲਾ ਨਾਮ ਪਾਤਸ਼ਾਹੀ ਪਾਤਸ਼ਾਹ ਬੇਗਰਜ਼ ਹੁੰਦਾ ਹੈ ਜਾਂ ਬੰਦਾ ਸੰਤਨ ਅਵਰਨਾ ਕਾਨੂੰ ਜਾਣੇ ਬੇਪਰਵਾਹ ਸੁਧਾਰਨ ਹਰ ਕੇ ਜਾਕੋ ਪਾਠ ਸੁਆਮੀ ਕੁਛ ਮਾਨੋ ਠਾਕੁਰ ਤੇਰੋ ਅਵਰਨਾ ਕਾਨੂੰ ਤਾਨੀ ਐਸੋ ਅਮਰ ਮਿਲੇ ਪ੍ਰਸ਼ਨ ਕੋ ਰਾਤ ਰਹੇ ਰੰਗ ਗਿਆ ਨਹੀਂ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਪਟਾਨੀ ਨਿਰਭਉ ਹੈ ਰਹੇ ਲੜੀ ਕਹਿ ਨਾਨਕ ਹਰ ਮਨ ਰੰਗ ਅਸ਼ੈ ਰੰਗ ਰੋਗ ਹੈ ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਤੇਰੀ ਬਾਤ ਸੱਚੇ ਇਉਂ ਗੁਰੂ ਜੀ ਨੇ ਉਸਨੂੰ ਕਿਹਾ ਆ ਕੇ ਨਵਾਬ ਨੂੰ ਉਸੀ ਤਰ੍ਹਾਂ ਕਹਿ ਦਿੱਤਾ ਉਹ ਜਾਣਦਾ ਸੀ ਠੀਕ ਹੈ ਜੋ ਕੁਛ ਕਹਿ ਦਰੁਸਤ ਹੈ ਪਰ ਫਿਰ ਉਸਨੇ ਨੌਕਰ ਨੂੰ ਭੇਜਿਆ ਮੇਰੇ ਵੱਲੋਂ ਬੇਨਤੀ ਕਰ ਵੀ ਜਿਸ ਖੁਦਾ ਦੇ ਤੁਸੀਂ ਫਕੀਰ ਹੋ ਉਸ ਖੁਦਾ ਦੇ ਵਾਸਤੇ ਇੱਕ ਦਫ਼ਾ ਆ ਕੇ ਦੀਦਾਰ ਨੌਕਰ ਫਿਰ ਆ ਕੇ ਫਿਰ ਬੇਨਤੀ ਕੀਤੀ ਵੀ ਆਪ ਨੂੰ ਨਵਾਬ ਕਰਨੇ ਬਾਰ ਬਾਰ ਬੜੀ ਨਿਮਰਤਾ ਸਹਿਤ ਪ੍ਰਾਰਥਨਾ ਕੀਤੀ ਹੈ ਬੇਨਤੀ ਕੀਤੀ ਹੈ ਵੀ ਜਿਸ ਖੁਦਾ ਦੇ ਤੁਸੀਂ ਫਕੀਰ ਹੋ ਉਸ ਖੁਦਾ ਦੇ ਵਾਸਤੇ ਹੀ ਆ ਕੇ ਇੱਕ ਦਫ਼ਾ ਦੀਦਾਰ ਦੇ ਜਦੋਂ ਖੁਦਾ ਦਾ ਵਾਸਤਾ ਪੈ ਗੁਰੂ ਜੀ ਉੱਠ ਖੜੇ ਹੋਏ ਚੱਲ ਕੇ ਆ ਗਏ ਉੱਥੇ ਬਹੁਤ ਸਾਰੇ ਹੋਰ ਵੀ ਬੈਠੇ ਸਨ ਆਪ ਨੂੰ ਬੜੇ ਸਤਿਕਾਰ ਨਾਲ ਦਿੱਤਾ ਹੁਣ ਇਸ਼ਾਰਾ ਕੀਤਾ ਨਵਾਬ ਨੇ ਕਾਜ਼ੀ ਨੂੰ ਪੁੱਛ ਲਓ ਜੋ ਕੁਛ ਪੁੱਛਣਾ ਹੈ ਕਾਜ਼ੀ ਕਹਿਣ ਲੱਗਾ ਗੁਰੂ ਨਾਨਕ ਜੀ ਆਪ ਕਹਿੰਦੇ ਹੋ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ ਨਾ ਹੋਣਗੇ ਹਿੰਦੂ ਵਿਚਾਰੇ ਜਿਸਦੀ ਟੈਕਸ਼ਨ ਦੇ ਮਾਰੇ ਇਹਨਾਂ ਦੀ ਅੱਜ ਗੁਪਤ ਕੁਛ ਨਹੀਂ ਹੈ ਪਰ ਸਾਡਾ ਇਸਲਾਮ ਦਾ ਤਾਂ ਹਿੰਦੁਸਤਾਨ ਦੇ ਵਿੱਚ ਚੱਕਰਵਰਤੀ ਰਾਜ ਹੋਣ ਕਰਕੇ ਕੋਈ ਫਾਇਦਾ ਹੈ ਗੁਰੂ ਜੀ ਕਹਿਣ ਲੱਗੇ ਮੁਸਲਮਾਨ ਕਹਾਵਣ ਮੁਸ਼ਕਿਲ ਹੋਵੇ ਤਾਂ ਮੁਸਲਮਾਨ ਦਾ ਦੁਨੀਆਂ ਦੇ ਵਿੱਚ ਜਿਤਨੇ ਧਰਮ ਚੱਲ ਰਹੇ ਹਨ ਜਿਤਨੇ ਮਜ਼ਹਬ ਚੱਲ ਰਹੇ ਹਨ ਉਹਦਾ ਪ੍ਰਯੋਜਨ ਕੀ ਹੈ ਅਸੀਂ ਜਿਤਨੇ ਆਤਮ ਸ਼ਹਿਜ਼ਾਦੇ ਹਾਂ ਪਰਮਾਤਮ ਪੁੱਤਰ ਹਾਂ ਦੇਹ ਕੁਛ ਦੇਰ ਵਾਸਤੇ ਮਿਲੀ ਹੋਈ ਹੈ ਦੇਹ ਮਾਨੁਖ ਦੇ ਹੀ ਹੋਰ ਦੁਨੀਆਂ ਵਿੱਚੋਂ ਬਾਦਸ਼ਾਹ ਦੇ ਹੀ ਹੈ गुरु के नैण वास्ते खुला गेट है, खुला दरवाजा है। इस नानक तन विच आके जितने धर्म मजन होने उनका प्रयोजन है रब न मिलाना है। यह जीव न यह जीव बूंद है, परमात्मा समुद्र है, उस मिला के वास्ते सारा उद्देश है। इस चार मंजिल रखी हैं, मंजिले शरीयत, मंजिले तरीकत, मंजिले मार्फत, मंजिले हकीकत, चार मंजिल हैं। जिमें स्कूलों कॉलेजों में उनका प्रयोजन बच्चों ने विद्या देनी है, पहले प्रेमरी होंगी है, फिर मैट्रिक होंगे, फिर बी ए होंगे, फिर एम ए होंगे। इसी तरह इधर मंजिले शरीयत इसनों प्राइमरी समझो, इस पासे भी मंजिले तरीकत मैट्रिक है, मार्फत बी ए है और हकीकत एम ए है। इतने पहुंच के जीवन एक बन जाते हैं। स्वयं करके हौली हौली इतों उठ के जोड़ा आखिरी स्टेज में पहुंच गया है, वो दृष्टि सम हो जाती है, सब एक रब देख लग पैदा है। उसनों ही असल मायने में मुसलमान या शब्द में एक राम देखता है, उसनों ही असल मायने में हिंदू कहा जाता है। मंजिले शरीयत की है? मंजिले शरीयत इस्लाम के अपने रस्म अदा करके पांच नमाजा पढ़ लग जाना, यह मंजिले शरीयत है। उधर तीन संध्या कर लग पैनी है, मंजिले शरीयत है। साढ़े गुरु नानक कलगीधर महाराज के घर में अमृत पान करके रहता से पुकारा प्रहतों तो बच दो पांच मंडा नियमित हो जाना, इस मार्ग में चल पैने यह मंजिले शरीयत है। प्राइमरी इतों पर हौली हौली अगे ऐसा चलना है, जदों ब्रह्म दृष्टि प्राप्त होंगी है उस मौके असल मैने विच मुसलमान ने जो इन्नी गल कही। जेकर तुम सब दे विच खुदा देखते हो, गुरु बाबा यूसुफ काजी नूं कहिंदे तां सचमुच ही तुसीं सारे मुसलमान हो। इह जे लोक जिहड़े की साहिब बहुत जाणदे हन, नुक्ता चीनी बहुत ही जाणदे हन, वह कहण लगा तुसीं तां सब दे विच इक देखदे हो ना। चलो अज साडा नमाज का दिन है, जिम्मे का दिन है, नवाब साहब की मस्जिद के नमाज होनी है, हजार सिंह तैनात बंदियों का इकट्ठ है, नमाज पढ़ने की तुम भी चल के पढ़ो। गुरु जी कहते हाँ साड़ी निगाह नमाज पूजा पाठ एक ही है, खुदा है वो अड अड रखे। चलो अभी पढ़ लें वो मिलने तरीके, वो प्रशस्त पूजा के तरीके अड अड और कुछ नहीं, बस एक ही है। चलो गुरु जी चले गए, फिर गोगा मच गया शहर में, लो जी गुरु नानक जी तो मुसलमान बन वास्ते चले। खबर पहुंची आप जी का भुन गए, जयराम बेबे नानकी को कहता है सुने तेरा भरा मुसलमान बन वास्ते चला। बेबे नानकी मुस्कुरा के कहेंगे अजे तक तुम्हें पता नहीं लगे, अजे तक विश्वास नहीं आया, किन्नी दफा देश से क्यों देखो नहीं, वो मुसलमान बन वास्ते नहीं जा रहे, उन्होंने कोई शिक्षा देने वास्ते जा रहे। शाम को पता लग जू घबराओ ना, अजे शांति है। उसे पहुंच गए, नमाज की रस्म अदा हुई, होनी शुरू हुई, लेकिन गुरु नानक जी आराम बैठे मुस्कुरा रहे। ये देख जब नमाज खत्म हुई तो फिर काजी ने शिकायत की, कहने लगा नवाब साहब गुरु नानक जी वादा करके आए सन नमाज पढ़न का, लेकिन नमाज के शरीक नहीं हुए। तो नवाब कहना ठीक है, आपने वादा किया मेरे सामने किया है पर आप शरीक नहीं हुए। गुरु नानक जी कहते मैं कि शरीक होता, किसी ने नमाज पढ़ी है। नवाब कहना मेरे नाल शरीक होना सी। गुरु जी कहने नवाब साहब आपने खुदा की नमाज पढ़ी है कि घोड़िया की पढ़ी है? आपका ख्याल तो काबू में घोड़े शरीर कर रहा है, शरीर के नाल उपरों जी थोड़ी फुले रस्म और रवाज हो रहे सन, ख्याल जोड़ा रब न जोड़ना सी। पाठ पूजा नमाज आपका मतलब अपना सुरत अपना ख्याल सब नाल जोड़ना, यह प्रयोजन थोड़े की जी सुरत सी ख्याल सी मन सी वह तो काबल में घोड़े खरीद कर रहा है, नमाज में कि पढ़ता। ये सुन के नवाब कहना ठीक है, मेरा ख्याल कह नहीं झट काजी बोल उठा मेरे नाल शामिल होंगे। गुरु जी कह लगे काजी साहब आप भी इरादत थे, थोड़ा ख्याल रब में नहीं सी जुड़िया, थोड़ा ख्याल तो थोड़े घर के अगे घोड़ी है, उन्होंने समय यह जे सवारियां होंगी सर घोड़ी है, वो छोटा जा बछेरा है, बड़ा सारी उसे टोआ है, थोड़ा ख्याल यह कल्पता रहा कि बछेरा टोए तरीके न मर जाए, थोड़ी नमाज तक यह सी। चलो काजी भी चुप हो गया। यह गल सुन के असं बड़े खुश होंगे हाँ भी साढ़े गुरु नानक जी ने ਉਹਨਾਂ ਦੇ ਦਿਲ ਦੀ ਗੁਜਰ ਸਾਸੂ ਗੁਰੂ ਨਾਨਕ ਪਾਤਸ਼ਾਹ ਗੁਰਸ਼ਾਹ ਦਾ ਮਾਲ ਦਿਲ ਦੀ ਗੁਜਰਣੀ ਇਹ ਕੀ ਗੱਲ ਤੇ ਬਹੁਤ ਮਾਮੂਲੀ ਜੀ ਗੱਲ ਹਾਂ ਪਰ ਗੁਰੂ ਨਾਨਕ ਜੀ ਨੇ ਇਸ ਰਾਹੀਂ ਸਾਨੂੰ ਸਿੱਖਿਆ ਦਿੱਤੀ ਹੈ ਉਹਨਾਂ ਨੂੰ ਕਹਿੰਦੇ ਹਨ ਕਾਜੀ ਸਾਹਿਬ ਨਮਾਜ਼ ਪੜ੍ਹੋ ਹਾਂ ਨਵਾਬ ਸਾਹਿਬ ਨਮਾਜ਼ ਪੜ੍ਹੋ ਜਿਹੜੇ ਸੰਧਿਆ ਕਰਦੇ ਸੰਧਿਆ ਕਰੋ ਬਾਣੀ ਪੜ੍ਹਨ ਵਾਲੇ ਬਾਣੀ ਪੜ੍ਹੋ ਕੀਰਤਨ ਕਰੋ ਪਰ ਮਨ ਨੂੰ ਇਕਾਗਰ ਕਰਕੇ ਪੜ੍ਹੋ ਤਦ ਜਾ ਕੇ ਸਫਲਤਾ ਹੁੰਦੀ ਹੈ ਇਉਂ ਗੁਰੂ ਜੀ ਫਰਮਾਉਂਦੇ ਹਨ ਦਸ ਕਰੋ ਵਾਹਿਗੁਰੂ ਦਾ ਪਿਆਰਿਓ Thank you.